ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਕਲਗੀਧਰ ਜੀ ਦਸਮ ਬਾਣੀ ਦੀ ਰਚਨਾ ਕਰ ਰਹੇ ਹਨ। ਰਾਮਾਵਤਾਰ ਜੈਸੀਆਂ ਅੰਮ੍ਰਿਤ ਬਾਣੀਆਂ ਸਤਿਗੁਰੂ ਜੀ ਨੇ ਰਚੀਆਂ ਹਨ। ਗੁਰੂ ਪਾਤਸ਼ਾਹ ਜੀ ਦੀ ਵਡਿਆਈ ਵਿਦਵਾਨ ਸੁਣਦੇ ਹਨ ਕਿ ਕਲਗੀਧਰ ਜੀ ਵਿਦਵਾਨਾਂ ਦੇ ਕਦਰ ਕਰਨ ਵਾਲੇ ਕਦਰਦਾਨ ਹਨ। ਇਹ ਜਾਣ ਕੇ ਬੜੇ ਬੜੇ ਵਿਦਵਾਨ ਕਵੀ ਚਾਰਾਂ ਦਿਸ਼ਾਵਾਂ ਚੋਂ ਚੱਲ ਕੇ ਕਲਗੀਧਰ ਦੇ ਚਰਨਾਂ 'ਚ ਹਾਜ਼ਰ ਹੁੰਦੇ, ਸੋਹਣੇ ਛੰਦ ਬਣਾ ਕੇ ਮਹਾਰਾਜ ਜੀ ਦੇ ਚਰਨਾਂ 'ਚ ਜਦੋਂ ਆ ਕੇ ਸੁਣਾਉਂਦੇ ਤੇ ਬਦਲੇ 'ਚ ਕਲਗੀਧਰ ਜੀ ਦੇ ਪਾਸੋਂ ਬੇਅੰਤ ਮਾਇਆ ਦੇ ਖੁੱਲ੍ਹੇ ਗੱਫੇ ਪ੍ਰਾਪਤ ਕਰਦੇ ਹਨ। ਇਤਨੀ ਮਾਇਆ ਸਤਿਗੁਰੂ ਜੀ ਵਿਦਵਾਨ ਕਵੀਆਂ ਨੂੰ ਵੰਡਦੇ ਨੇ ਕਿ ਜਿਸ ਮਾਇਆ ਨੂੰ ਪ੍ਰਾਪਤ ਕਰਕੇ ਉਹਨਾਂ ਵਿਦਵਾਨਾਂ ਦੇ ਘਰੋਂ ਕੰਗਾਲੀ ਚਲੀ ਗਈ ਹੈ, ਉਹਨਾਂ ਦੇ ਬੱਚਿਆਂ ਵਾਸਤੇ ਵੀ ਮਹਾਰਾਜ ਜੀ ਨੇ ਇੰਨੀ ਕਿਰਪਾ ਕਰਕੇ ਧਨ ਬਖਸ਼ ਦਿੱਤਾ ਹੈ ਕਿ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਗਰੀਬੀ ਦੇ ਇਸ ਦੁੱਖ ਤੋਂ ਬਚੀਆਂ ਰਹਿਣਗੀਆਂ। ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਵੱਡੀ ਵਡਿਆਈ ਪ੍ਰਗਟ ਹੋ ਰਹੀ, ਬੜੇ ਬੜੇ ਸੂਰਮੇ ਬਹਾਦਰ ਯੋਧੇ ਉਹ ਵੀ ਸਤਿਗੁਰਾਂ ਦੇ ਕੋਲ ਆ ਕੇ ਮਹਾਰਾਜ ਜੀ ਦੀਆਂ ਫੌਜਾਂ 'ਚ ਭਰਤੀ ਹੋ ਰਹੇ ਹਨ। ਗਰੀਬ ਨਵਾਜ ਪਾਤਸ਼ਾਹ ਜੀ ਦੀ ਵਡਿਆਈ ਚਾਰਾਂ ਚੱਕਾਂ ਵਿੱਚ ਚੌਂ ਦਿਸ਼ਾਵਾਂ ਵਿੱਚ ਉਜਾਗਰ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਕਲਗੀਧਰ ਜੀ ਦੇ ਪਾਵਨ ਇਤਿਹਾਸ ਦੀ ਕਥਾ ਸਰਵਣ ਕਰੀਏ। ਕਲਗੀਧਰ ਜੀ ਦੇ ਚਰਨਾਂ ਵਿੱਚ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਚਰਨਾਂ ਦਾ ਧਿਆਨ ਹਿਰਦੇ 'ਚ ਧਾਰਦਿਆਂ ਰਸਨਾਂ ਨੂੰ ਪਵਿੱਤਰ ਕਰਦੇ ਹੋਇਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੂ ਕੀਤਕ ਦਿਵਸ ਬਿਤਾਏ।
ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ 'ਚ ਆਨੰਦ ਵਰਤਾਉਂਦਿਆਂ ਕੁਝ ਦਿਨ ਹੋਰ ਬਤੀਤ ਕੀਤੇ ਹਨ।
ਭੀਮ ਚੰਦ ਸੋ ਰਸ ਪਇਓ, ਦੀਨ ਸੁਦਵੈਸ਼ ਮਿਟਾਏ।
ਰਾਜੇ ਭੀਮ ਚੰਦ ਨਾਲ ਸਤਿਗੁਰਾਂ ਜੀ ਦੀ ਬਣਤ ਬਣ ਗਈ ਹੈ, ਯਾਨੀ ਕਿ ਪ੍ਰੇਮ ਬਣ ਗਿਆ ਹੈ। ਜਿਸ ਦਿਨ ਤੋਂ ਰਾਜੇ ਭੀਮ ਚੰਦ ਨੇ ਗੁਰੂ ਚਰਨਾਂ 'ਚ ਆ ਕੇ ਆਪਣੀ ਭੁੱਲ ਦੀ ਖਿਮਾ ਮੰਗੀ ਹੈ, ਉਸ ਦਿਨ ਤੋਂ ਬਾਅਦ ਰਾਜੇ ਭੀਮ ਚੰਦ ਨਾਲ ਮਹਾਰਾਜ ਜੀ ਦਾ ਰਸ ਬਣ ਗਿਆ। ਭੀਮ ਚੰਦ ਵੀ ਕੋਈ ਨਾ ਕੋਈ ਭੇਟਾ ਜਦੋਂ ਕੋਈ ਮੇਵਾ ਆਉਂਦਾ ਤੇ ਉਹ ਮੇਵੇ ਸਤਿਗੁਰਾਂ ਲਈ ਭੇਜਦਾ ਤਾਂ ਜੋ ਕਲਗੀਧਰ ਜੀ ਨਾਲ ਪ੍ਰੇਮ ਬਣਿਆ ਰਵੇ। ਇਸੇ ਤਰ੍ਹਾਂ ਜਦੋਂ ਪ੍ਰੇਮ ਬਣ ਗਿਆ ਤੇ ਦਵੈਸ਼ ਮਿਟ ਗਈ, ਜਿਹੜੀ ਚਰੋਕਣੀ ਦਵੈਸ਼ ਬਣੀ ਹੋਈ ਸੀ ਉਹ ਦਵੈਸ਼ ਮਿਟ ਗਈ।
ਪਾਦੜੀ ਚੰਦ ਅਵਰੰਗ ਤੁਰਕ ਪਤ ਨਹਿਨ ਦੇਸ਼।
ਔਰੰਗਜ਼ੇਬ ਬਾਦਸ਼ਾਹ ਆਪਣੇ ਦੇਸ਼ ਯਾਨੀ ਕਿ ਦਿੱਲੀ ਵਿੱਚ ਨਹੀਂ ਸੀ। ਮਗਰ ਸੁਦੀ ਪੰਚਮੀ ਵਾਲੇ ਦਿਨ, ਜਿਸ ਦਿਨ ਨੌਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ, ਉਸ ਦਿਨ ਤੋਂ ਬਾਅਦ ਔਰੰਗਜ਼ੇਬ ਬਾਦਸ਼ਾਹ ਕਦੇ ਦਿੱਲੀ ਵਿੱਚ ਆਪਣੇ ਮਹਿਲਾਂ 'ਚ ਰਾਤ ਸੌਂ ਨਹੀਂ ਸਕਿਆ। ਕੁਝ ਸਮੇਂ ਬਾਅਦ ਹੀ ਇੱਧਰ ਅਹਿਮਦਨਗਰ ਵਾਲੇ ਪਾਸੇ ਨੂੰ ਦੱਖਣ ਦਿਸ਼ਾ ਨੂੰ ਚਲਾ ਗਿਆ ਹੈਦਰਾਬਾਦ। ਗੋਲਕੁੰਡਾ ਜਿਹੜਾ ਕਿਲ੍ਹਾ ਹੈ, ਹੈਦਰਾਬਾਦ ਦੇ ਨਿਜ਼ਾਮ ਨਾਲ ਇਹਨੇ ਜੰਗ ਛੇੜ ਲਈ ਸੀ, ਇਸ ਕਰਕੇ ਬਹੁਤ ਲੰਮਾ ਸਮਾਂ ਇਹ ਉੱਧਰ ਹੀ ਰਿਹਾ, ਇੱਧਰਲੇ ਪਾਸੇ ਪੰਜਾਬ ਵਾਲੇ ਪਾਸੇ ਜਾਂ ਦਿੱਲੀ ਵਾਲੇ ਪਾਸੇ ਨਹੀਂ ਆ ਸਕਿਆ। ਤੋ ਮਹਾਕਵੀ ਜੀ ਲਿਖ ਰਹੇ ਹਨ ਕਿ ਔਰੰਗਜ਼ੇਬ ਬਾਦਸ਼ਾਹ ਇਸ ਦੇਸ਼ ਵਿੱਚ ਯਾਨੀ ਕਿ ਦਿੱਲੀ ਦੇ ਇਲਾਕੇ ਵਿੱਚ ਨਹੀਂ ਸੀ।
ਚੜ ਗਏ ਉਹ ਦਿਸ਼ਾ ਦੱਖਣ ਵਿਸ਼ੇਸ਼,
ਉਹ ਦੱਖਣ ਦਿਸ਼ਾ ਵਾਲੇ ਪਾਸੇ ਜਿੱਧਰ ਅਹਿਮਦਨਗਰ ਹੈ ਤੇ ਉਸ ਪਾਸੇ ਹੀ ਇਹਨੇ ਆਪਣੀ ਸਾਰੀ ਜ਼ਿੰਦਗੀ ਬਤੀਤ ਕੀਤੀ ਤੇ ਦੱਖਣ ਦਿਸ਼ਾ ਨੂੰ ਚਲਾ ਗਿਆ।
ਕਰ ਬੱਡ ਮੁਹਿੰਮ ਸੈਨਾ ਵਿਸਾਲ,
ਉੱਥੇ ਨੇ ਬੜੀ ਵੱਡੀ ਮੁਹਿੰਮ ਛੇੜੀ ਹੈਦਰਾਬਾਦ ਦੇ ਨਿਜ਼ਾਮ ਦੇ ਖਿਲਾਫ। ਸਾਰੀ ਫੌਜ ਆਪਣੀ ਜਿੰਨੀ ਵੀ ਇਹਦੇ ਨਾਲ ਦੀ ਫੌਜ ਸੀ ਉਹ ਸਾਰੀ ਫੌਜ ਉੱਥੇ ਲੈ ਕੇ ਪਹੁੰਚ ਗਿਆ।
ਜੈ ਤਾਨੇ ਸ਼ਾਹ ਸੈਯਦ ਵਿਸਾਲ,
ਉੱਥੇ ਤਾਨੇ ਸ਼ਾਹ ਨਾਮ ਦਾ ਬਾਦਸ਼ਾਹ ਰਾਜ ਕਰਦਾ ਸੀ, ਨਿਜ਼ਾਮ ਆਪਣੀ ਹਕੂਮਤ ਕਰਦਾ ਸੀ।
ਗੜ ਗੋਲਕੁੰਡ ਮਾਵਾਸ ਕੀ,
ਤੇ ਗੋਲਕੁੰਡਾ ਕਿਲ੍ਹਾ ਹੈ ਬਹੁਤ ਵੱਡਾ ਵਿਸਥਾਰ ਵਾਲਾ ਹੈਦਰਾਬਾਦ ਸ਼ਹਿਰ ਵਿੱਚ। ਉੱਥੇ ਗੋਲਕੁੰਡਾ ਕਿਲ੍ਹੇ ਦੇ ਵਿੱਚ ਉਹ ਤਾਨੇ ਸ਼ਾਹ ਰਹਿੰਦਾ ਸੀ, ਉੱਥੇ ਉਹਦਾ ਨਿਵਾਸ ਸੀ, ਉੱਥੇ ਉਹ ਜਾ ਕੇ ਬਾਗੀ ਹੋ ਗਿਆ। ਔਰੰਗਜ਼ੇਬ ਨੇ ਜਾ ਕੇ ਦੇ ਕਿਲ੍ਹੇ ਦੀ ਘੇਰਾਬੰਦੀ ਕਰ ਲਈ।
ਗਣ ਚਮੋ ਹਨਤ ਨੈ ਦਰਬਦੀਨ,
ਉੱਥੇ ਉਹਦੀਆਂ ਫੌਜਾਂ ਮਰ ਰਹੀਆਂ ਸਨ, ਗੋਲਕੁੰਡੇ ਦੇ ਕਿਲੇ ਵਿੱਚ ਤਾਨੇ ਸ਼ਾਹ ਨੇ ਬੜਾ ਡਟ ਕੇ ਮੁਕਾਬਲਾ ਕੀਤਾ ਔਰੰਗਜ਼ੇਬ ਦਾ, ਇਹਨੂੰ ਪੈਸਾ ਨਹੀਂ ਦਿੱਤਾ। ਭਾਵੇਂ ਉਹਦੀਆਂ ਫੌਜਾਂ ਮਰ ਰਹੀਆਂ, ਉਹਦਾ ਨੁਕਸਾਨ ਹੋ ਰਿਹਾ, ਪਰ ਔਰੰਗਜ਼ੇਬ ਦੀ ਉਹਨੇ ਈਨ ਨਹੀਂ ਮੰਨੀ।
ਜੈ ਨਗਰ ਹੈਦਰਾਬਾਦ ਆਏ,
ਹੈਦਰਾਬਾਦ ਨਗਰ ਹੈ ਬਹੁਤ ਵੱਡਾ ਵਿਸਥਾਰ ਵਾਲਾ,
ਤੈ ਕਰਤ ਬਾਸ ਬੜ ਰਾਜ ਤਾਈ,
ਉੱਥੇ ਉਹ ਤਾਨੇ ਸ਼ਾਹ ਰਾਜ ਕਰਦਾ, ਉੱਥੇ ਉਹਦਾ ਨਿਵਾਸ ਹੈ, ਹੈਦਰਾਬਾਦ ਰਿਆਸ ਦੇ ਵਿੱਚ ਉਹ ਮਾਲਕ ਬਣ ਕੇ ਬੈਠਾ ਹੋਇਆ।
ਬਿਤ ਗਏ ਬਰਕ ਬਹੁਤ ਯੁੱਧ,
ਜੰਗ ਕਰਦਿਆਂ ਕਰਦਿਆਂ ਔਰੰਗਜ਼ੇਬ ਨੂੰ ਕਈ ਸਾਲ ਉੱਧਰ ਹੀ ਬੀਤ ਗਏ, ਜੰਗ ਲੜਦਿਆਂ ਲੜਦਿਆਂ ਕਈ ਸਾਲ ਔਰੰਗਜ਼ੇਬ ਨੂੰ ਤਾਨੇ ਸ਼ਾਹ ਨਾਲ ਉਲਝਿਆਂ ਹੋਇਆਂ ਬੀਤ ਗਏ।
ਨੈ ਮਿਟਤ ਦੋ ਦਿਸ਼ ਅਧਿਕ ਕ੍ਰੁੱਧ,
ਦੋਵਾਂ ਪਾਸਿਓਂ ਜੰਗ ਨਹੀਂ ਮਿਟਦਾ, ਤਾਨੇ ਸ਼ਾਹ ਵੀ ਬੜਾ ਗੁੱਸੇ ਚ ਰੋਹ ਚ ਲੜਦਾ ਹੈ, ਔਰੰਗਜ਼ੇਬ ਬਾਦਸ਼ਾਹ ਵੀ ਬੜਾ ਹਠੀ ਹੈ, ਇਹ ਵੀ ਬੜੇ ਰੋਹ ਵਿੱਚ ਲੜ ਰਿਹਾ, ਕਈ ਸਾਲ ਇਹਨਾਂ ਦੀ ਲੜਾਈ ਹੁੰਦੀ ਰਹੀ।
ਇਸ ਦੇਸ਼ ਬਿਖੈ ਸੂਬੇ ਬਿਸਾਲ,
ਔਰੰਗਜ਼ੇਬ ਹੁਣ ਉੱਧਰ ਦੱਖਣ ਦਿਸ਼ਾ ਵਾਲੇ ਪਾਸੇ ਸੀ ਹੈਦਰਾਬਾਦ, ਇੱਧਰ ਦੋ ਸੂਬੇਦਾਰ, ਔਰੰਗਜ਼ੇਬ ਬਾਦਸ਼ਾਹ ਨੇ ਇਸ ਇਲਾਕੇ ਦਾ ਜਿਹੜਾ ਦਿੱਲੀ ਵਾਲੇ ਪਾਸੇ ਦਾ ਇਲਾਕਾ ਜਾਂ ਪੂਰੇ ਪੰਜਾਬ ਦਾ ਇਲਾਕਾ ਹੈ, ਇਹਦਾ ਪ੍ਰਬੰਧ ਕਰਨ ਵਾਸਤੇ ਨੇ ਦੋ ਸੂਬੇਦਾਰ ਮੁਕਰਰ ਕੀਤੇ ਹੋਏ ਸੀ ਔਰੰਗਜ਼ੇਬ ਨੇ।
ਸਭ ਰਾਜ ਸਾਜ ਕਰਤੇ ਕਰਾਲ,
ਦੋਵੇਂ ਸੂਬੇਦਾਰ ਸਾਰਾ ਰਾਜ ਸਾਜ ਸਾਂਭਦੇ ਸੀ, ਦਿੱਲੀ ਦੇ ਤਖ਼ਤ ਦੇ ਸਾਰੇ ਪ੍ਰਬੰਧ ਇਸ ਇਲਾਕੇ ਦੇ, ਇੱਧਰ ਪੂਰੇ ਪਹਾੜੀ ਰਿਆਸਤਾਂ ਦੇ, ਪੰਜਾਬ ਦੇ ਜਿੰਨੇ ਵੀ ਕਹਿੰਦੇ ਕਰ ਆਉਂਦੇ, ਟੈਕਸ ਆਉਂਦਾ, ਮਾਮਲਾ ਆਉਂਦਾ, ਇਹ ਦੋਵੇਂ ਸੂਬੇਦਾਰ ਉਹਨਾਂ ਸਾਰਿਆਂ ਦੀ ਸੰਭਾਲ ਕਰਦੇ ਸਨ, ਲੋਕਾਂ ਦੇ ਦੁੱਖ ਸੁੱਖ ਸੁਣਨੇ, ਤਕਲੀਫਾਂ ਸੁਣਨੀਆਂ ਇਸ ਇਲਾਕੇ ਦੀਆਂ, ਇਹਨਾਂ ਦੋਨਾਂ ਸੂਬੇਦਾਰਾਂ ਦੀ ਡਿਊਟੀ ਲੱਗੀ ਹੋਈ ਸੀ।
ਇੱਕ ਮੀਆਂ ਖਾਨ ਉਮਰਾਵ ਤਾਈ,
ਇਹਨਾਂ ਦੋਨਾਂ ਸੂਬੇਦਾਰਾਂ ਵਿੱਚੋਂ ਇੱਕ ਦਾ ਨਾਮ ਸੀ ਮੀਆਂ ਖਾਨ, ਜੋ ਬੜਾ ਵੱਡਾ ਜਰਨੈਲ ਹੈ, ਔਰੰਗਜ਼ੇਬ ਬਾਦਸ਼ਾਹ ਨੇ ਇਹਨੂੰ ਦਿੱਲੀ ਦੇ ਵਿੱਚ ਪ੍ਰਬੰਧਕ ਬਣਾ ਕੇ ਲਾਇਆ ਹੋਇਆ।
ਰਹਿ ਸੰਗ ਬਾਇਨੀ ਅਧਿਕ ਜਾਏ,
ਮੀਆਂ ਖਾਨ ਦੇ ਨਾਲ ਬੜੀ ਵੱਡੀ ਭਾਰੀ ਫੌਜ ਰਹਿੰਦੀ ਹੈ, ਕਿਉਂਕਿ ਦੇਸ਼ ਦੇ ਪ੍ਰਬੰਧ ਚਲਾਉਣ ਵਾਸਤੇ ਫੌਜ ਦੀ ਲੋੜ ਪੈਂਦੀ ਹੈ, ਤੋ ਬੜੀ ਵੱਡੀ ਭਾਰੀ ਗਿਣਤੀ ਵਿੱਚ ਫੌਜ ਦਾ ਇੱਕ ਵੱਡਾ ਦਸਤਾ ਹਰ ਵੇਲੇ ਮੀਆਂ ਖਾਨ ਦੇ ਨਾਲ ਤਿਆਰ ਰਹਿੰਦਾ ਹੈ।
ਪੁਰ ਬਸੇ ਜਾਏ ਜੰਮੂ ਮਹਾ,
ਇਹ ਜ਼ਿਆਦਾ ਇੱਧਰ ਜੰਮੂ ਦੇ ਇਲਾਕੇ ਵਿੱਚ ਰਹਿੰਦਾ, ਜੰਮੂ ਵਿੱਚ ਜਾ ਕੇ ਆਪਣਾ ਨਿਵਾਸ ਰੱਖਦਾ ਮੀਆਂ ਖਾਨ, ਉੱਥੋਂ ਹੀ ਇਹ ਸਾਰੇ ਪੰਜਾਬ ਦਾ ਪ੍ਰਬੰਧ ਚਲਾਉਂਦਾ, ਕਿਉਂਕਿ ਇਹ ਪੂਰਾ ਜੰਮੂ ਕਸ਼ਮੀਰ ਦਾ ਇਲਾਕਾ, ਪੂਰਾ ਹਿਮਾਚਲ ਪ੍ਰਦੇਸ਼ ਔਰ ਪੰਜਾਬ ਦਾ ਇਹ ਹਰਿਆਣਾ ਜਿਹੜਾ ਹੁਣ ਕਿਹਾ ਜਾਂਦਾ ਹੈ, ਇਹ ਸਾਰਾ ਇਲਾਕਾ ਪੰਜਾਬ ਦਾ ਸੀ ਉਸ ਵੇਲੇ, ਤੋ ਜੰਮੂ ਵਿੱਚ ਬੈਠ ਕੇ ਮੀਆਂ ਖਾਨ ਸਾਰੇ ਪੰਜਾਬ ਦਾ ਪ੍ਰਬੰਧ ਚਲਾਉਂਦਾ ਹੈ, ਆਪਣੀ ਦੇਖ ਰੇਖ ਵਿੱਚ ਔਰੰਗਜ਼ੇਬ ਵੱਲੋਂ ਇਹਦੀ ਡਿਊਟੀ ਲੱਗੀ ਹੋਈ ਹੈ।
ਚੜ ਗਏ ਤਾਏ ਦਲ ਸੰਗ ਖਾਨ,
ਮੀਆਂ ਖਾਨ ਇੱਕ ਵਾਰੀ ਆਪਣਾ ਵੱਡਾ ਭਾਰੀ ਦਲ ਲੈ ਕੇ ਚੜਿਆ ਹੈ।
ਇੱਕ ਅਲਪ ਖਾਨ ਤੈ ਸੰਗ ਵੀਰ,
ਇਹਦੇ ਨਾਲ ਇੱਕ ਹੋਰ ਬੜਾ ਵੱਡਾ ਜਰਨੈਲ ਹੈ ਜਿਹਦਾ ਨਾਮ ਹੈ ਅਲਫ ਖਾਨ, ਅਲਫ ਖਾਨ ਨਾਮ ਦਾ ਇੱਕ ਵੱਡਾ ਫੌਜਦਾਰ, ਉਹ ਮੀਆਂ ਖਾਨ ਦੇ ਨਾਲ ਚੜ ਕੇ ਚੱਲਿਆ ਹੈ।
ਪਸ਼ਚਾਤ ਚੱਲੇ ਜੈ ਸੁਪੱਟ ਪੀਰ,
ਇਹਦੇ ਪਿੱਛੇ ਬਹੁਤ ਸਾਰੇ ਸੂਰਮਿਆਂ ਦੀ ਭੀੜ, ਬਹੁਤ ਸਾਰੇ ਸੂਰਮਿਆਂ ਦਾ ਵੱਡਾ ਭਾਰੀ ਇਕੱਠ ਉਹ ਲੈਣ ਦੇ ਵਿੱਚ ਇਹਦੇ ਪਿੱਛੇ ਪਿੱਛੇ ਨਾਲ ਨਾਲ ਚੱਲਦਾ ਹੈ।
ਤੈ ਸਾਥ ਹੁਕਮ ਮੀਆਂ ਖਾਨ ਬਖਾਨ,
ਮੀਆਂ ਖਾਨ ਨੇ ਅਲਫ ਖਾਨ ਨੂੰ ਕਿਹਾ, ਮੀਆਂ ਖਾਨ ਅਲਫ ਖਾਨ ਨੂੰ ਕਹਿਣ ਲੱਗਾ ਹੁਕਮ ਕਰਦਿਆਂ ਹੋਇਆ,
ਤੁਮ ਜਾਏ ਅਬੇ ਸੈਲਨ ਸਥਾਨ,
ਕਹਿਣ ਲੱਗਾ ਮੀਆਂ ਖਾਨ ਅਲਫ ਖਾਨ ਨੂੰ ਕਿ ਹੇ ਅਲਫ ਖਾਨ, ਤੂੰ ਪਹਾੜੀ ਰਿਆਸਤਾਂ ਜਿਹੜੀਆਂ ਹਨ ਉਹਨਾਂ ਰਿਆਸਤਾਂ ਵਿੱਚ ਜਾ, ਮੇਰਾ ਤੈਨੂੰ ਹੁਕਮ ਹੈ ਕਿ ਜਿਹੜੀਆਂ ਪਹਾੜੀ ਰਿਆਸਤਾਂ ਦੇ ਰਾਜੇ ਨੇ ਉਹਨਾਂ ਕੋਲੋਂ ਜਾ ਕੇ ਮਾਮਲਾ ਉਗਰਾ ਕੇ ਲਿਆ, ਉਹਨਾਂ ਕੋਲੋਂ ਜਾ ਕੇ ਜਿੰਨਾ ਵੱਧ ਤੋਂ ਵੱਧ ਟੈਕਸ ਇਕੱਠਾ ਕਰ ਸਕਦਾ ਹੈ ਉਹ ਟੈਕਸ ਇਕੱਠਾ ਕਰਕੇ ਲੈ ਕੇ ਆਉਣਾ ਕਰ।
ਨਿਰਪ ਜੋ ਕਟੋਚੀਆ ਅਰ ਗੁਲੇਰ,
ਜਿਹੜਾ ਰਾਜਾ ਕਿਰਪਾਲ ਕਟੋਚੀਆ, ਰਾਜਾ ਗੁਲੇਰੀਆ ਗੋਪਾਲ ਚੰਦ ਹੈ, ਇਹ ਜਿੰਨੇ ਪਹਾੜੀ ਰਿਆਸਤਾਂ ਦੇ ਰਾਜੇ ਹਨ।
ਜਸਵਾਲ ਆਦਿ ਜੇ ਤੱਕ ਵਡੇਰ,
ਰਾਜਾ ਜਸਵਾਲੀਆ ਹੈ, ਰਾਜਾ ਡਡਵਾਲੀਆ ਹੈ, ਇਹ ਜਿੰਨੇ ਵੀ ਰਾਜੇ ਵੱਡੇ ਵੱਡੇ ਕਹੇ ਜਾਂਦੇ ਨੇ ਪਹਾੜੀ ਰਿਆਸਤਾਂ ਦੇ,
ਸਭ ਹੁਣ ਪਾਸ ਲਿਓ ਦਰਬ ਜਾਏ,
ਇਹਨਾਂ ਸਾਰੇ ਰਾਜਿਆਂ ਕੋਲੋਂ ਪੈਸਾ ਉਗਰਾ ਕੇ ਲਿਆ। ਅਲਫ ਖਾਨ ਨੂੰ ਮੀਆਂ ਖਾਨ ਨੇ ਹੁਕਮ ਕੀਤਾ ਵੀ ਇਹ ਜਿੰਨੇ ਪਹਾੜੀ ਰਿਆਸਤਾਂ ਦੇ ਰਾਜੇ ਨੇ, चाहे वह राजा डडवालिया कृपाल कटोचिया राजा गुलेरिया है, इन्हां सारे राजयां दे कोलों वध तो वध पैसा जिहड़ा तू उगरा के लियाउणा, इन्हां नूं जाके बादशाह औरंगजेब का भय देना, मेरा डरावा देना, मेरा डरावा दे के भय दे के जिन्नी वध तो वध माया इकट्ठी कर सकदा है इन्हां कोलों पैसे इकट्ठे करके लियाउणे हन।
बड संग बाईनी तिन दबाए,
और अपने नाल तू वड्डी सैना लै जा, उन्हां ते पूरा अपना प्रभाव पाउणा है, पूरा अपना दबाव पाउणा है कि तेरा दबाव मन के तेरा प्रभाव मन के वह आप ही हाथ जोड़ के जो उन्हां कोल होवेगा वह तेरे को लिया के हाजिर कर देंगे।
सुन अल्प खान हर क्यों सुजोर,
जदों मियां खान दियां इह गल्लां अल्प खान ने सुनियां, सुन के अल्प खान ने अगों हाथ जोड़े ते मियां खान नूं बड़ी खुशी दे नाल बोलिया, कहण लगा
ले चमू चलियो तिन सैल ओर,
कहण लगा मियां खान जी फिकर ना करो, जिन्ना दंड उन्हां ते लाया जा सकिया मैं उन्ना वध तो वध दंड ला के पैसा इकट्ठा करके लियावांगा, तुहाडे खजाने सरसार करांगा, भरांगा वध तो वध माया दे नाल। इह कह के अल्फ खान ने एक वड्डी भारी फौज अपने नाल लई और पहाड़ी रियासतां दे राजयां ते मुहिम करन वास्ते चढ़ के आया।
पट प्रथम दूत सुदहित उताल,
इन्ने सब तो पहला अपना दूत खबर देण वास्ते भेज दिता ता जो पहाड़ी रियासतां दे राजयां नूं खबर हो सके कि बादशाह औरंगजेब दे जरनैल मियां खान ने अल्फ खान नूं भेजिया, यह सारी खबर पहाड़ी रियासतां दे राजयां नूं होनी चाहीदी है, तो यह खबर देण वास्ते ने अपना एक वड्डा दूत पहला भेज दिता।
जै हो तो कटोची नृप कृपाल,
सब तो पहला वह दूत चल के उत्थे आया जिथे राजा कृपाल कटोचिया रहिंदा सी, कटोच रियासत दा यह राजा कृपाल कटोचिया, ये कृपाल कटोचिया राजे भीम चंद नाल भी द्वैष रखदा सी, पिछे आप जी ने कथा सुनी है जदों कलगीधर जी दा ते राजे भीम चंद दा आपसी विवाद होया उदों इन्हें बलदी ते तेल पाण दा काम कीता सी, उधर राजे भीम चंद नूं कहिंदा सी भी तू हमला कर उन्हां ते, इधर कलगीधर जी नूं भी सुनेह भेजदा सी महाराज मैं तुहाडे नाल हां, तू इदां दी इह करतूत दा मालक सी, चापलूसी बिरती रखदा सी, औरंगजेब बादशाह नाल दिल्ली तख्त दे नाल वफादार सी, अपने भरावां नाल गदारी करन वास्ते हर वेले तैयार रहिंदा सी कृपाल कटोचिया, तो इस करके अल्फ खान ने अपना दूत पहला राजे कृपाल कटोचिए कोल भेजिया खबर देण लई।
दियो दंड दरब मिल अगरे आए,
कृपाल कटोचिए नूं दूत ने आके आख्या राजा कृपाल कटोचिया अल्फ खान जी आए हन मुहिम करन वास्ते तुहाडियां पहाड़ी रियासतां दे सारे राजयां दे उत्ते, इस करके जे तू चाहुंदा भी तेरी रियासत दा उजाड़ा ना होवे, तेरा कोई नुकसान ना होवे, ते जिन्ना दंड राजा अल्फ खान तेनू कहिंदा है ओना ही दंड जाके अगे जाके भेटा करके अल्फ खान नूं मिल।
सावधान हो नहीं तां रण मचाए,
सावधान हो जा, सावधान हो के उन्हां नूं मिल, जे तू नहीं मिलना चाहुंदा ते फिर लड़ाई करन वास्ते तैयार हो जा, क्योंकि अल्फ खान फिर तेरे घर ते हमला करेगा, तेरी रियासत ते फिर हमला होवेगा, जे माया नहीं देनी दंड नहीं भरना ते फिर लड़न वास्ते तैयार हो जा।
सुन के कृपाल ने पा सुचेत,
सुन के कृपाल कटोचिया अगो सुचेत नहीं होया लड़न वास्ते, सावधान नहीं होया,
चढ़ आए दुर्ग ते मिलन हेत,
ए अल्फ खान नूं मिलन वास्ते अल्फ खान नाल संधि करन वास्ते अपने किले तो चढ़ के चलिया अगे आया अल्फ खान नूं मिलन लई।
जब बरे दून मैं अल्फ खान,
इधर जदों अल्फ खान दून दे इलाके विच आ पहुंचिया, दून दे इलाके विच इहने प्रवेश कीता,
बड करे शोर थल पत गुमान,
इहने बड़ा शोर कीता, बड़े पिंडां दे विच आ के इहने अपना प्रभाव बनाया कि रियासत दे लोक जदों दुखी होणगे राजयां कोल पुकार करनगे ते फिर राजे मेरी ईन मन्नणगे, मेरा डर मन्नणगे, ते डर मन के मैनू दंड भरणगे, मामला तारणगे, ए बिरती दे नाल अल्फ खान ने बड़ा फतूर मचाया।
तब मिलियो जाए गिरपत कृपाल,
कृपाल कटोचिया अगे आके ਅਲਫ ਖਾਨ ਨੂੰ ਮਿਲਿਆ। ਇਹਦੇ ਨਾਲ ਆ ਕੇ ਇਹਨੇ ਮੁਲਾਕਾਤ ਕੀਤੀ ਹੱਥ ਜੋੜ ਕੇ।
ਕੁਛ ਦਈ ਪੇਟ ਬਿਨਤੀ ਸੋ ਨਾਲ,
ਥੋੜੀ ਬਹੁਤੀ ਮਾਇਆ ਲੈ ਆਇਆ। ਉਹ ਮਾਇਆ ਲਿਆ ਕੇ ਅਲਫ ਖਾਨ ਨੂੰ ਭੇਟਾ ਕੀਤੀ ਤੇ ਨਾਲੇ ਬੇਨਤੀ ਕਰਦਿਆਂ ਅਲਫ ਖਾਨ ਨੂੰ ਕਹਿਣ ਲੱਗਾ। ਕਿਰਪਾਲ ਕਟੋਚੀਆ ਬੋਲਿਆ,
ਕਰ ਰਾਜਨੀਤ ਕੋ ਫੇਰ ਘੇਰ।
ਇਹਨੇ ਰਾਜਨੀਤੀ ਦੇ ਜਿਹੜੇ ਦਾ ਪੇਚ ਹੁੰਦੇ ਨੇ, ਰਾਜਨੀਤੀ ਦੇ ਬੜੇ ਬੜੇ ਗੰਧਲੇ ਜਿਹੜੇ ਦਾ ਪੇਚ ਹੁੰਦੇ ਹਨ, ਉਹ ਬੜੇ ਗੰਧਲੇ ਤੇ ਨੀਚ ਦਾ ਪੇਚ ਕਿਰਪਾਲ ਕਟੋਚੀਏ ਨੇ ਵਰਤੇ ਨੇ ਔਰ ਅਲਫ ਖਾਨ ਦੇ ਨਾਲ ਆਪਣੀ ਮਿੱਤਰਤਾਈ ਸਾਬਤ ਕੀਤੀ ਹੈ, ਆਪਣੀ ਮਿੱਤਰਤਾਈ ਬਣਾਈ ਹੈ।
ਅਲਫ ਖਾਨ ਸੋ ਨ੍ਰਿਪਤ ਫੇਰ,
ਫੇਰੇ ਕਿਰਪਾਲ ਕਟੋਚੀਆ ਅਲਫ ਖਾਨ ਨੂੰ ਕਹਿਣ ਲੱਗਾ,
ਸਭ ਗਿਰਨ ਰਾਜ ਬਾਈ ਸਿਤਾਰੇ।
ਕਹਿਣ ਲੱਗਾ, ਹੇ ਅਲਫ ਖਾਨ ਜੀ, ਨਵਾਬ ਸਾਹਿਬ ਸੁਣੋ, ਇਹ ਜਿਹੜੀਆਂ ਰਿਆਸਤਾਂ ਨੇ ਪਹਾੜੀ, ਇਹਨਾਂ ਦੀ ਕੁੱਲ ਗਿਣਤੀ 22 ਹੈ। 22 ਧਾਰ ਦੀਆਂ ਇਹ ਰਿਆਸਤਾਂ ਨੇ ਪਹਾੜੀ, ਵੱਡੀਆਂ ਛੋਟੀਆਂ।
ਕਹਿ ਲੂਰ ਪਤੀ ਸਭ ਮੈਂ ਉਦਾਰ,
ਜਿੰਨੀਆਂ ਰਿਆਸਤਾਂ ਨੇ ਇਹਨਾਂ ਸਾਰੀਆਂ ਰਿਆਸਤਾਂ ਵਿੱਚੋਂ ਸਭ ਤੋਂ ਵੱਡੀ ਤੇ ਬਲਵਾਨ ਰਿਆਸਤ ਜਿਹੜੀ ਹੈ ਉਹ ਕਹਿਲੂਰ ਰਿਆਸਤ ਹੈ ਤੇ ਕਹਿਲੂਰ ਦਾ ਜਿਹੜਾ ਰਾਜਾ ਹੈ ਉਹ ਰਾਜਾ ਭੀਮ ਚੰਦ ਹੈ। ਉਹ ਸਾਰੇ ਪਹਾੜੀ ਰਾਜਿਆਂ ਵਿੱਚੋਂ ਸਭ ਤੋਂ ਵੱਧ ਤਾਕਤਵਰ ਤੇ ਬਲਵਾਨ ਹੈ।
ਲਿਓ ਪ੍ਰਥਮ ਤਿਸੀ ਤੇ ਪੁੰਜ ਦਰਬ,
ਔਰ ਉਹਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ, ਧਨ ਨਾਲ ਉਹਦੇ ਖਜ਼ਾਨੇ ਭਰੇ ਹੋਏ ਨੇ, ਰਿਆਸਤ ਉਹਦੀ ਬੜੀ ਅਮੀਰ ਹੈ ਤੇ ਇਸ ਕਰਕੇ ਜੇ ਮੇਰੀ ਗੱਲ ਮੰਨੇ ਤੇ ਤੂੰ ਸਭ ਤੋਂ ਪਹਿਲਾਂ ਰਾਜੇ ਭੀਮ ਚੰਦ ਕੋਲੋਂ ਦੰਡ ਲੈ। ਰਾਜਾ ਭੀਮ ਚੰਦ ਜੇ ਤੈਨੂੰ ਦੰਡ ਭਰ ਦੇਵੇ, ਜਿੰਨੇ ਪੈਸੇ ਤੂੰ ਕਵੇਂ ਓਨੇ ਹੀ ਪੈਸੇ ਉਹ ਤੈਨੂੰ ਦੇ ਸਕਦਾ, ਇਸ ਕਰਕੇ ਤੂੰ ਪਹਿਲਾਂ ਰਾਜੇ ਭੀਮ ਚੰਦ ਕੋਲੋਂ ਗਰਾਹੀ ਕਰ ਲੈ।
ਪੁਨ ਦੇਹੀ ਆਪਈ ਔਰ ਸਰਬ,
ਜੇ ਰਾਜੇ ਭੀਮ ਚੰਦ ਨੇ ਤੇਰੀ ਗੱਲ ਮੰਨ ਕੇ ਤੈਨੂੰ ਮਾਮਲਾ ਤਾਰ ਦਿੱਤਾ, ਉਹਨੇ ਜੇ ਤੇਰਾ ਦੰਡ ਭਰ ਦਿੱਤਾ ਤੇ ਰਾਜੇ ਭੀਮ ਚੰਦ ਨੂੰ ਵੇਖ ਕੇ ਜਿਹੜੇ ਬਾਕੀ ਰਿਆਸਤਾਂ ਦੇ ਰਾਜੇ ਨੇ ਉਹਨਾਂ ਨੇ ਆਪੇ ਤੇਰੀ ਸ਼ਰਨ 'ਚ ਆ ਜਾਣਾ। ਰਾਜਾ ਭੀਮ ਚੰਦ ਹੀ ਉਹਨਾਂ ਸਾਰਿਆਂ ਦਾ ਮੁਖੀ ਹੈ। ਜੇ ਭੀਮ ਚੰਦ ਤੇਰੀ ਸ਼ਰਨ ਆ ਗਿਆ, ਉਹਨੂੰ ਵੇਖ ਕੇ ਬਾਕੀ ਵੀ ਰਿਆਸਤਾਂ ਦੇ ਰਾਜੇ ਉਹ ਤੇਰੇ ਅਧੀਨ ਹੋ ਜਾਣਗੇ, ਉਹ ਤੇਰੀ ਗੱਲ ਮੰਨਣਗੇ, ਤੇਰੇ ਤਾਬਿਆਂ ਚੱਲਣਗੇ।
ਜਬ ਲਗ ਨਾ ਦੇ ਗੋ ਭੀਮ ਚੰਦ,
ਪਰ ਜਦੋਂ ਤੱਕ ਰਾਜਾ ਭੀਮ ਚੰਦ ਤੇਰੀ ਈਨ ਨਹੀਂ ਮੰਨਦਾ, ਰਾਜਾ ਭੀਮ ਚੰਦ ਤੇਰੀ ਸ਼ਰਨ ਚੱਲ ਕੇ ਨਹੀਂ ਆਉਂਦਾ,
ਤਰ ਜਾਏ ਸਕਲ ਤਨ ਦੇ ਨਾ ਬ੍ਰਿੰਦ,
ਉਦੋਂ ਤਾਈ ਬਾਕੀ ਰਾਜੇ ਜਿਹੜੇ ਨੇ ਰਿਆਸਤਾਂ ਦੇ ਉਹਨਾਂ ਨੇ ਟਾਲਾ ਵੱਟ ਜਾਣਾ, ਕਿਸੇ ਨੇ ਆ ਕੇ ਤੈਨੂੰ ਕਾਣੀ ਕੌਡੀ ਵੀ ਨਹੀਂ ਚੜਾਣੀ, ਕਿਸੇ ਨੇ ਇੱਕ ਖੋਟਾ ਪੈਸਾ ਵੀ ਲਿਆ ਕੇ ਤੇਰੇ ਕੋਲ ਹਾਜ਼ਰ ਨਹੀਂ ਕਰਨਾ। ਜੇ ਰਾਜਾ ਭੀਮ ਚੰਦ ਤੇਰੇ ਕੋਲ ਨਾ ਆਇਆ, ਫਿਰ ਹੋਰ ਵੀ ਕਿਸੇ ਰਾਜੇ ਨੇ ਤੇਰੀ ਪਨਾਹ ਵਿੱਚ ਨਹੀਂ ਆਉਣਾ।
ਕਹਿਲੂਰ ਪਤੀ ਰਣ ਕਰੇ ਜੋਏ,
ਜੇ ਕਹਿਲੂਰ ਪਤੀ ਰਾਜੇ ਭੀਮ ਚੰਦ ਨੇ ਤੇਰੇ ਨਾਲ ਜੰਗ ਛੇੜ ਲਿਆ ਤੇ ਬਾਕੀ ਵੀ ਸਾਰੇ ਰਾਜੇ ਜਿਹੜੇ ਨੇ ਉਹਦੇ ਨਾਲ ਰਲ ਕੇ ਤੇਰੇ ਖਿਲਾਫ ਜੰਗ ਲੜਨਗੇ।
ਹਮ ਅਪਰ ਨ੍ਰਿਪਤ ਤੋਏ ਸੰਗ ਹੋਏ,
ਕਹਿਣ ਲੱਗਾ ਕੁਝ ਕੁ ਰਾਜੇ ਮੇਰੇ ਵੱਲ ਨੇ, ਅਸੀਂ ਤੇਰੇ ਨਾਲ ਰਲ ਜਾਵਾਂਗੇ ਅਲਫ ਖਾਨ, ਜੇ ਰਾਜਾ ਭੀਮ ਚੰਦ ਤੇਰੀ ਗੱਲ ਨਾ ਮੰਨਦੇ ਆ, ਤੇਰੇ ਨਾਲ ਜੰਗ ਲੜਨ ਵਾਸਤੇ ਤਿਆਰ ਹੋਇਆ ਤੇ ਫਿਰ ਮੈਂ ਤੇਰੀ ਮਦਦ ਕਰਾਂਗਾ, ਮੇਰੇ ਨਾਲ ਕੁਝ ਹੋਰ ਰਾਜੇ ਵੀ ਨੇ ਉਹ ਵੀ ਤੇਰੀ ਮਦਦ ਵਾਸਤੇ ਤੇਰੇ ਨਾਲ ਚੱਲਣਗੇ।
ਤੈ ਜੀਤ ਯੁੱਧ ਮੈਂ ਕਰੇ ਜ਼ੇਰ,
ਔਰ ਜੰਗ ਦੇ ਵਿੱਚ ਆਪਾਂ ਜਿੱਤ ਲਵਾਂਗੇ ਭੀਮ ਚੰਦ ਨੂੰ ਔਰ ਜਿੱਤ ਕੇ ਦੀ ਰਿਆਸਤ ਆਪਣੇ ਅਧੀਨ ਕਰ ਲਵਾਂਗੇ, ਫਿਰ ਜਿੰਨਾ ਮਰਜ਼ੀ ਧਨ ਲੈ ਲਈ, ਜਿੰਨੀ ਮਰਜ਼ੀ ਉਗਰਾਹੀ ਕਰ ਲਵੀ, ਫਿਰ ਸਾਰੀ ਰਿਆਸਤ ਦਾ ਮਾਲਕ ਹੀ ਤੂੰ ਹੋਵੇਂਗਾ। ਜੇ ਲੜ ਕੇ ਰਾਜੇ ਭੀਮ ਚੰਦ ਨੂੰ ਹਰਾ ਹੀ ਦਿੱਤਾ, ਫਿਰ ਹਾਰੇ ਹੋਏ ਰਾਜੇ ਦੇ ਨਾਲ ਤੂੰ ਜਿਵੇਂ ਮਰਜ਼ੀ ਸਲੂਕ ਕਰ ਸਕਦਾ ਹੈ।
ਤਨ ਲਈ ਅਧਿਕ ਲੱਖ ਦੋਸ਼ ਫੇਰ,
ਫੇਰੇ ਦਾ ਵੱਡਾ ਦੋਸ਼ ਜਾਣ ਕੇ ਮੂੰਹ ਮੰਗਿਆ ਪੈਸਾ ਲਵਾਂਗੇ, ਫਿਰ ਜਿਹੜਾ ਜੰਗ ਦਾ ਖਰਚ ਹੋਵੇਗਾ ਉਹ ਵੀ ਦੁੱਗਣਾ ਕਰਕੇ ਰਾਜੇ ਭੀਮ ਚੰਦ ਕੋਲੋਂ ਵਸੂਲ ਕਰਾਂਗੇ।
ਮਮ ਕੇ ਓ ਮਾਨ ਇਮਲਿਓ ਦਰਬ,
ਇਹ ਅਲਫ ਖਾਨ ਮੇਰਾ ਕਹਿਣਾ ਮਨ, ਇਸ ਤਰੀਕੇ ਨਾਲ ਤੈਨੂੰ ਇਹ ਪੈਸਾ ਮਿਲ ਸਕਦਾ, ਮੇਰੇ ਵਰਗਿਆਂ ਛੋਟਿਆਂ ਛੋਟਿਆਂ ਰਾਜਿਆਂ ਨੂੰ ਕਿੰਨਾ ਕੁ ਇਕੱਠਾ ਕਰੇਗਾ। ਤੈਨੂੰ ਸਿਰੇ ਦੀ ਗੱਲ ਦੱਸ ਦਿੱਤੀ, ਭੀਮ ਚੰਦ ਨੂੰ ਕਾਬੂ ਕਰ ਲੈ, ਜੇ ਭੀਮ ਚੰਦ ਕਾਬੂ ਆ ਗਿਆ ਤਾਂ ਸਾਰੇ ਰਾਜੇ ਤੇਰੇ ਕਾਬੂ ਆ ਜਾਣਗੇ।
ਗਿਰਪਤੀ ਮਿਲੇ ਦੇ ਦੰਡ ਸਰਬ।
ਫਿਰ ਜਿੰਨੇ ਪਹਾੜੀ ਰਾਜੇ ਨੇ ਸਾਰੇ ਤੈਨੂੰ ਦੰਡ ਭਰ ਕੇ ਤੇਰੇ ਕੋਲ ਹਾਜ਼ਰ ਹੋਣਗੇ, ਤੈਨੂੰ ਮਿਲਣਗੇ।
ਸੁਣ ਕੇ ਕਿਰਪਾਲ ਤੇ ਅਲਪ ਖਾਨ,
ਜਦੋਂ ਕਿਰਪਾਲ ਕਟੋਚੀਏ ਰਾਜੇ ਨੇ ਇਹ ਗੱਲਾਂ ਕਹੀਆਂ, ਅਲਫ ਖਾਨ ਨੇ ਸਾਰੀਆਂ ਗੱਲਾਂ ਸੁਣੀਆਂ।
ਮਾਨੇ ਸੁਬੈਨ ਹਿਤ ਆਪਣ ਜਾਨ,
ਇਹਨੇ ਵੇਖਿਆ ਵੀ ਇਹਦੇ ਵਿੱਚ ਮੇਰਾ ਹੀ ਹਿੱਤ ਹੈ, ਮੇਰਾ ਹੀ ਭਲਾ। ਕਿਰਪਾਲ ਕਟੋਚੀਏ ਨੇ ਜਿੰਨੀਆਂ ਗੱਲਾਂ ਕੀਤੀਆਂ ਨੇ ਮੇਰੇ ਭਲੇ ਦੀਆਂ ਕੀਤੀਆਂ। ਜੇ ਭੀਮ ਚੰਦ ਨੂੰ ਕਾਬੂ ਕਰਾਂਗਾ, ਬਾਕੀ ਵੀ ਰਾਜੇ ਕਾਬੂ ਆ ਜਾਣਗੇ। ਜੇ ਭੀਮ ਚੰਦ ਨੂੰ ਲੜ ਕੇ ਜਿੱਤ ਲਿਆ ਤੇ ਸਮਝ ਲਓ ਸਾਰੇ ਰਾਜੇ ਜਿੱਤ ਲਏ। ਇਹ ਮੇਰੀ ਫੇਵਰ ਦੀ ਗੱਲ ਕਰ ਰਿਹਾ, ਮੇਰੇ ਭਲੇ ਦੀ ਗੱਲ ਕਰ ਰਿਹਾ। ਅਲਫ ਖਾਨ ਨੇ ਸਾਰੀਆਂ ਗੱਲਾਂ ਸੁਣ ਕੇ ਸਲਾਹਿਆ ਹੈ।
ਤਨ ਭੀਮ ਚੰਦ ਤੇ ਪ੍ਰਥਮ ਲਿਓ,
ਕਿ ਮੈਂ ਸਭ ਤੋਂ ਪਹਿਲਾਂ ਜਿਹੜੀ ਉਗਰਾਹੀ ਧਨ ਦੀ ਕਰਨੀ ਆ ਮਾਮਲੇ ਦੀ, ਉਹ ਰਾਜੇ ਭੀਮ ਚੰਦ ਕੋਲੋਂ ਹੀ ਕਰਾਂ। ਜੇ ਰਾਜਾ ਭੀਮ ਚੰਦ ਮੇਰੇ ਕੋਲ ਆ ਕੇ ਅਧੀਨ ਹੋ ਕੇ ਤਾਬਿਆਂ ਆ ਗਿਆ, ਫਿਰ ਬਾਕੀ ਰਾਜੇ ਵੀ ਮੇਰੀ ਅਧੀਨਗੀ ਮੰਨ ਲੈਣਗੇ।
ਜੇ ਕਰੇ ਜੰਗ ਲੜ ਮਾਰ ਦਿਓ,
ਤੇ ਜੇ ਜੰਗ ਲੜਨ ਨੂੰ ਤਿਆਰ ਹੋਵੇਗਾ ਤੇ ਫਿਰ ਜੰਗ ਲੜ ਕੇ ਨੂੰ ਜੰਗ ਦੇ ਮੈਦਾਨ ਚ ਮਾਰ ਦਿਆਂਗਾ, ਜਾਂ ਕੈਦ ਕਰਕੇ ਕੈਦੀ ਬਣਾ ਲਵਾਂਗਾ।
ਮਮ ਸੈਨ ਸੰਗ ਅਰ ਨ੍ਰਿਪ ਕਿਰਪਾਲ,
ਮੇਰੀ ਸੈਨਾ ਵੀ ਬੜੀ ਵੱਡੀ ਹੈ, ਫਿਰ ਰਾਜਾ ਕਿਰਪਾਲ ਕਟੋਚੀਆ ਵੀ ਮੇਰੇ ਨਾਲ ਆ ਰਲਿਆ। ਇਹ ਕਹਿੰਦਾ ਇੱਕ ਦੋ ਰਾਜੇ ਹੋਰ ਵੀ ਮੈਂ ਤੇਰੇ ਨਾਲ ਰਲਾ ਦਿਆਂਗਾ ਫੌਜ ਸਮੇਤ। ਕਹਿੰਦਾ ਮੇਰੀ ਆਪਣੀ ਸੈਨਾ ਹੀ ਬੜੀ ਬਲਵਾਨ, ਅਲਫ ਖਾਨ ਕਹਿੰਦਾ, ਪਰ ਜੇ ਕਿਰਪਾਲ ਕਟੋਚੀਆ ਵੀ ਮੇਰੇ ਨਾਲ ਆ ਰਲਿਆ, ਇਹਦੇ ਸਮੇਤ ਹੋਰ ਵੀ ਜੇ ਕੁਝ ਰਾਜੇ ਮੇਰੇ ਨਾਲ ਆ ਕੇ ਰਲਦੇ ਹਨ ਤਾਂ ਮੇਰੀ ਗੱਲ ਆਪਣੇ ਆਪ ਹੀ ਬਣ ਜਾਵੇਗੀ।
ਪਰ ਮਿਲੇ ਔਰ ਦੁਇ ਦਲ ਵਿਸਾਲ,
ਉਹ ਦਲ ਹੋਰ ਵੀ ਮੇਰੀ ਫੌਜ ਦੇ ਨਾਲ ਆ ਕੇ ਮਿਲਣਗੇ, ਤੇ ਫਿਰ ਘਮਾਸਾਨ ਯੁੱਧ ਕਰਾਂਗੇ, ਜੰਗ ਕਰਾਂਗੇ ਰਾਜੇ ਭੀਮ ਚੰਦ ਨਾਲ।
ਸਭ ਕੋ ਦਬਾਏ ਦੈ ਜ਼ੋਰ ਕੋਰ,
ਇਹਨਾਂ ਸਾਰਿਆਂ ਨੂੰ ਦਬਾਵਾਂਗਾ ਔਰ ਆਪਣਾ ਪੂਰਾ ਜ਼ੋਰ ਵਿਖਾਵਾਂਗਾ ਇਹਨਾਂ ਨੂੰ, ਆਪਣਾ ਪ੍ਰਤਾਪ ਵਿਖਾ ਕੇ ਆਪਣੇ ਪ੍ਰਭਾਵ ਦੇ ਥੱਲੇ ਇਹਨਾਂ ਸਾਰੇ ਰਾਜਿਆਂ ਰਾਣਿਆਂ ਨੂੰ ਲੈ ਕੇ ਆਵਾਂਗਾ।
ਤਨ ਲਿਓ ਅਧਿਕ ਕਰ ਗਿਰਨ ਸ਼ੋਰ,
ਇਹਨਾਂ ਪਹਾੜੀ ਰਿਆਸਤਾਂ ਵਿੱਚ ਫਤੂਰ ਪਾ ਕੇ ਪਿੰਡ ਪਿੰਡ ਵਿੱਚ ਜਾ ਕੇ ਉਜਾੜਾ ਕਰਕੇ ਜਿੰਨਾ ਮੂੰਹ ਮੰਗਿਆ ਪੈਸਾ ਮੰਗਾਂਗਾ ਇਹਨਾਂ ਨੂੰ ਦੇਣਾ ਪਵੇਗਾ, ਜਿੰਨਾ ਦੰਡ ਇਹਨਾਂ ਤੇ ਲਾਵਾਂਗਾ ਇਹਨਾਂ ਨੂੰ ਮੇਰੇ ਕੋਲ ਹਾਲਾ ਭਰਨਾ ਪਵੇਗਾ, ਉਹ ਮਾਮਲਾ ਇਹਨਾਂ ਨੂੰ ਦੇਣਾ ਹੀ ਪਵੇਗਾ, ਜਿਹਨੂੰ ਜਜ਼ੀਆ ਕਹਿੰਦੇ, ਕਹਿੰਦੇ ਉਹ ਜਜ਼ੀਆ ਇਹਨਾਂ ਨੂੰ ਭਰਨਾ ਹੀ ਪਵੇਗਾ।
ਤਬ ਅਲਫ ਖਾਨ ਕੋ ਲੇ ਕਿਰਪਾਲ,
ਉਸ ਵੇਲੇ ਅਲਫ ਖਾਨ ਨੂੰ ਆਪਣੇ ਨਾਲ ਲੈ ਕੇ ਕਿਰਪਾਲ ਕਟੋਚੀਆ
ਵਿੱਚ ਬਰਿਓ ਆਏ ਸੈਲਾਨ ਵਿਸਾਲ,
ਇਹ ਆਪਣੇ ਕਿਲੇ ਵਿੱਚ ਲੈ ਆਇਆ। ਅਲਫ ਖਾਨ ਨੂੰ ਕਹਿਣ ਲੱਗਾ, ਮੀਆਂ ਜੀ ਤੁਸੀਂ ਚੱਲੋ ਮੇਰੇ ਨਾਲ ਤੇ ਚੱਲ ਕੇ ਆ ਕੇ ਆਪਣੇ ਮਹਿਲ ਦੇ ਵਿੱਚ ਨਿਵਾਸ ਕਰੋ। ਤੋ ਅਲਫ ਖਾਨ ਨੂੰ ਆਪਣੇ ਨਾਲ ਲੈ ਕੇ ਆਪਣੀ ਰਿਆਸਤ ਦੇ ਵਿੱਚ ਆ ਵੜਿਆ ਕਿਰਪਾਲ ਕਟੋਚੀਆ।
ਨਾ ਦੋਣ ਆਏ ਕਰ ਸਿਵਰ ਕੀਨ,
ਔਰ ਨਦੌਣ ਆ ਕੇ ਇਹਨਾਂ ਨੇ ਡੇਰਾ ਕਰ ਲਿਆ। ਨਦੌਣ ਰਿਆਸ, ਨਦੌਣ ਵੱਡਾ ਸ਼ਹਿਰ ਹਿਮਾਚਲ ਪ੍ਰਦੇਸ਼ ਵਿੱਚ ਹੁਣ ਪੈਂਦਾ ਹੈ। ਤੋ ਨਦੌਣ ਆ ਕੇ ਇਹਨਾਂ ਨੇ ਆਪਣਾ ਡੇਰਾ ਕਰ ਲਿਆ, ਪ੍ਰਵੇਸ਼ ਕਰ ਲਿਆ।
ਸਵਧਾਨ ਹੋਏ ਰਣ ਸਾਜ ਲੀਨ,
ਨਦੌਣ ਆ ਕੇ ਪ੍ਰਵੇਸ਼ ਕਰਕੇ ਇਹਨਾਂ ਨੇ ਜੰਗ ਦੀ ਸਾਰਾ ਸਬਾਬ, ਜੋ ਜੋ ਜੰਗੀ ਸਮਾਨ ਚਾਹੀਦਾ ਸੀ ਉਹ ਨਦੌਣ ਵਿੱਚ ਲਿਆ ਕੇ ਇਕੱਠਾ ਕਰ ਲਿਆ, ਕਿਉਂਕਿ ਇਹਨੂੰ ਪਤਾ ਸੀ ਵੀ ਭੀਮ ਚੰਦ ਨੇ ਇੱਦਾਂ ਨਹੀਂ ਮੇਰੀ ਗੱਲ ਮੰਨਣੀ, ਉਹਦੇ ਨਾਲ ਜੰਗ ਲੜਨਾ ਹੀ ਪੈਣਾ। ਤੋ ਲੜਾਈ ਵਾਸਤੇ ਨੇ ਪੂਰੀ ਤਿਆਰੀ ਕਰ ਲਈ। ਨਦੌਣ ਸ਼ਹਿਰ ਦੇ ਵਿੱਚ ਜੋ ਜੋ ਵੀ ਜੰਗੀ ਅਸਬਾਬ ਚਾਹੀਦਾ ਸੀ ਰਾਜਸਾਜ ਜੰਗ ਦੇ ਮੈਦਾਨ 'ਚ ਲੜਨ ਵਾਸਤੇ ਉਹ ਇਕੱਠਾ ਕਰਵਾ ਕੇ ਰੱਖ ਲਿਆ।
ਪਟ ਦਿਓ ਦੂਤ ਡਿਗ ਭੀਮ ਚੰਦ,
ਔਰ ਨਦੌਣ ਆ ਕੇ ਅਲਫ ਖਾਨ ਨੇ ਆਪਣਾ ਇੱਕ ਦੂਤ ਰਾਜੇ ਭੀਮ ਚੰਦ ਨਾਲ ਗੱਲਬਾਤ ਕਰਨ ਵਾਸਤੇ, ਕਿ ਭੀਮ ਚੰਦ ਕੀ ਜਵਾਬ ਦਿੰਦਾ, ਉਹਦੇ ਨਾਲ ਗੱਲਬਾਤ ਕਰਨ ਵਾਸਤੇ ਆਪਣਾ ਇੱਕ ਦੂਤ ਭੇਜਿਆ ਹੈ।
ਦੈ ਦਰਬ ਆਨ ਮਿਲ ਹੱਥ ਬੰਦ,
ਦੂਤ ਗਿਆ ਕਿ ਜਾ ਕੇ ਰਾਜੇ ਭੀਮ ਚੰਦ ਨੂੰ ਮਿਲਿਆ, ਕਹਿਣ ਲੱਗ, ਹੇ ਰਾਜਾ ਭੀਮ ਚੰਦ, ਅਲਫ ਖਾਨ ਜੀ ਆਏ ਹਨ ਰਿਆਸਤਾਂ ਨੂੰ ਸਰ ਕਰਨ ਵਾਸਤੇ, ਜੇ ਤੂੰ ਚਾਹੁੰਦਾ ਹੈ ਕਿ ਤੇਰੀ ਰਿਆਸਤ ਬਚੀ ਰਹੇ ਤਾਂ ਤੂੰ ਧਨ ਦੇ ਕੇ ਹੱਥ ਜੋੜ ਕੇ ਗਲ 'ਚ ਪੱਲੂ ਪਾ ਕੇ ਸਿਰ ਨੀਵਾਂ ਕਰਕੇ ਅਲਫ ਖਾਨ ਨੂੰ ਜਾ ਕੇ ਮਿਲ, ਉਹਦੀ ਅਧੀਨਗੀ ਨੂੰ ਪ੍ਰਵਾਨ ਕਰ।
ਨਾ ਤਾਂ ਦੇਸ਼ ਤੋਰ ਮੈਂ ਪਾਉ ਰੋਰ।
ਜੇ ਤੂੰ ਅਲਫ ਖਾਨ ਦੀ ਅਧੀਨਗੀ ਪ੍ਰਵਾਨ ਨਹੀਂ ਕਰਦਾ, ਤੋ ਅਲਫ ਖਾਨ ਨੇ ਗੱਲ ਕਹੀ ਹੈ ਕਿ ਮੈਂ ਤੇਰੀ ਰਿਆਸਤ ਵਿੱਚ ਪੂਰਾ ਸ਼ੋਰ ਪਾਵਾਂਗਾ, ਤੇਰੀ ਰਿਆਸਤ ਨੂੰ ਉਜਾੜ ਕੇ ਰੱਖ ਦੇਵਾਂਗਾ।
ਸਭ ਲੁੱਟ ਲਿਓ ਫਿਰ ਠੌਰ ਠੌਰ।
ਕੱਲੀ ਕੱਲੀ ਥਾਂ ਤੇਰੀ ਲੁੱਟੀ ਜਾਏਗੀ, ਤੇਰੇ ਨਗਰ ਲੁੱਟੇ ਜਾਣਗੇ, ਪਿੰਡ ਤਬਾਹ ਕੀਤੇ ਜਾਣਗੇ।
ਜਬ ਗਏ ਉਹ ਦੂਤ ਸਗਰੀ ਸੁਣਾਏ।
ਏਦਾਂ ਜਦੋਂ ਦੂਤ ਨੇ ਜਾ ਕੇ ਸਾਰੀ ਗੱਲਬਾਤ ਰਾਜੇ ਭੀਮ ਚੰਦ ਨੂੰ ਸੁਣਾਈ, ਜੋ ਅਲਫ ਖਾਨ ਨੇ ਗੱਲਾਂ ਕਹੀਆਂ ਸਨ ਉਹ ਸਾਰੀਆਂ ਗੱਲਾਂ ਸੁਣਾਈਆਂ।
ਮਿਲ ਗੋ ਕਿਰਪਾਲ ਨਿਜ ਹਿਤ ਬਣਾਏ।
ਇਹ ਵੀ ਦੱਸਿਆ ਕਿ ਰਾਜਾ ਕਿਰਪਾਲ ਕਟੋਚੀਆ ਉਹ ਵੀ ਅਲਫ ਖਾਨ ਦੇ ਨਾਲ ਜਾ ਕੇ ਰਲ ਗਿਆ, ਉਹਨੇ ਆਪਣਾ ਭਲਾ ਲੋਚਿਆ। ਜੇ ਕਿਰਪਾਲ ਕਟੋਚੀਆ ਅਲਫ ਖਾਨ ਦੀ ਗੱਲ ਨਾ ਮੰਨਦਾ ਤੋ ਕਿਰਪਾਲ ਕਟੋਚੀਏ ਦੀ ਰਿਆਸਤ ਤਬਾਹ ਹੋ ਜਾਣੀ ਸੀ। ਉਹਨੇ ਵੇਖੋ ਆਪਣੀ ਸਿਆਣਪ ਦੇ ਨਾਲ ਅਲਫ ਖਾਨ ਨਾਲ ਸੰਧੀ ਕਰਕੇ ਆਪਣੀ ਰਿਆਸਤ ਬਚਾ ਲਈ ਹੈ। ਭੀਮ ਚੰਦ, ਜੇ ਤੂੰ ਆਪਣੀ ਰਿਆਸਤ ਬਚਾਉਣੀ ਹੈ ਤੂੰ ਵੀ ਅਲਫ ਖਾਨ ਦੇ ਨਾਲ ਸੰਧੀ ਕਰ ਲੈ, ਹੱਥ ਜੋੜ ਕੇ ਪੈਸੇ ਦੇ ਕੇ ਦੰਡ ਭਰ ਕੇ ਮਾਮਲਾ ਭਰ ਕੇ ਆਪਣਾ ਆਪ ਬਚਾ ਲੈ।
ਸੁਣ ਭੀਮ ਚੰਦ ਕਰ ਕ੍ਰੋਧ ਪੂਰ।
ਜਦੋਂ ਦੂਤ ਨੇ ਗੱਲਾਂ ਕਹੀਆਂ ਨਾ ਆ ਕੇ ਸੁਣ ਕੇ, ਹੁਣ ਭੀਮ ਚੰਦ ਵੀ ਛੱਤਰੀ ਸੀ, ਬੜੇ ਰੋਹ ਵਿੱਚ ਕ੍ਰੋਧ ਵਿੱਚ ਆਇਆ।
ਲੀਨੇ ਸਕੇਲ ਹਿਤ ਸਮਰ ਸੂਰ।
ਇਹਨੇ ਫੌਜ ਇਕੱਠੀ ਕਰ ਲਈ, ਸੈਨਾ ਇਕੱਠੀ ਕਰ ਲਈ, ਮੈਂ ਨਹੀਂ ਅਲਫ ਖਾਨ ਦੀ ਅਧੀਨਗੀ ਨੂੰ ਪ੍ਰਵਾਨ ਕਰਦਾ, ਕਿਉਂ ਜਾ ਕੇ ਉਹਦੇ ਕੋਲ ਦੰਡ ਭਰਾਂ, ਕਿਉਂ ਜਾ ਕੇ ਉਹਦੇ ਕੋਲ ਮਾਮਲਾ ਤਾਰਾਂ, ਮੈਂ ਰਿਆਸਤ ਆਪਣੀ ਦਾ ਮਾਲਕ ਹਾਂ, ਖੁਦ ਮੁਖਤਿਆਰੀ ਹੈ ਮੇਰੀ ਇਸ ਰਿਆਸਤ ਦੇ ਉੱਤੇ, ਮੈਂ ਉਹਦੀ ਅਧੀਨਗੀ ਨਹੀਂ ਮੰਨਣੀ। ਇਹ ਜਾਣ ਕੇ ਰਾਜੇ ਭੀਮ ਚੰਦ ਨੇ ਆਪਣੀ ਵੱਡੀ ਫੌਜ ਇਕੱਠੀ ਕੀਤੀ ਲੜਨ ਲਈ।
ਗਿਰਪਤੀ ਅਪਰ ਹਿਤਵੰਤ ਜੋਏ।
ਰਾਜੇ ਭੀਮ ਚੰਦ ਦੇ ਜਿਹੜੇ ਹਮਾਇਤੀ ਰਾਜੇ ਸਨ, ਜਿਹੜੇ ਇਹਦੀ ਗੱਲ ਮੰਨਦੇ ਸੀ, ਇਹਦੇ ਨਾਲ ਚੱਲਣ ਵਾਲੇ ਰਾਜੇ ਸਨ, ਉਹਨਾਂ ਨਾਲ ਵੀ ਇਹਨੇ ਗੱਲਬਾਤ ਕੀਤੀ, ਉਹਨਾਂ ਨੂੰ ਵੀ ਆਪਣੀ ਹਮਾਇਤ ਵਾਸਤੇ ਸੱਦ ਲਿਆ।
ਸਭ ਹਿਨ ਹਕਾਰ ਨਿਜ ਨਿਕਟ ਸੋਏ।
ਸਾਰੇ ਰਾਜੇ ਨੇ ਆਪਣੇ ਕੋਲ ਸੱਦ ਲਏ, ਵੇਖਿਆ ਵੀ ਉਹਨਾਂ ਰਾਜਿਆਂ ਦੀ ਹਮਾਇਤ ਤੋਂ ਬਿਨਾਂ ਗੱਲ ਨਹੀਂ ਬਣਨੀ। ਕਿਰਪਾਲ ਕਟੋਚੀਆ ਤੇ ਕੁਝ ਰਾਜੇ ਅਲਫ ਖਾਨ ਨਾਲ ਜਾ ਰਲੇ ਨੇ ਤੇ ਮੈਨੂੰ ਵੀ ਫੌਜ ਵੱਡੀ ਇਕੱਠੀ ਕਰਨੀ ਪਵੇਗੀ। ਇਸ ਕਰਕੇ ਭੀਮ ਚੰਦ ਨੇ ਨਾਲ ਦੇ ਸਾਥੀ ਰਾਜਿਆਂ ਨੂੰ ਸੱਦਾ ਭੇਜਿਆ ਤੇ ਬੁਲਾਇਆ।
ਗਰਜਿਓ ਬਿਲੰਦ ਤਬ ਭੀਮ ਚੰਦ।
ਜਦੋਂ ਸਾਰੇ ਰਾਜੇ ਇਕੱਠੇ ਹੋ ਗਏ ਭੀਮ ਚੰਦ ਕੋਲ ਆਏ ਤੇ ਗਰਜਿਆ ਫਿਰ ਭੀਮ ਚੰਦ ਬੜੀ ਗਰਜਵੀਂ ਆਵਾਜ਼ ਵਿੱਚ।
ਨੈ ਦੇਹੋ ਪ੍ਰਥਮ ਤਨ ਖਾਨ ਬ੍ਰਿੰਦ।
ਲੱਗਾ ਹੇ ਰਾਜਿਓ, ਅੱਜ ਭੀਮ ਚੰਦ ਨੂੰ ਆ ਕੇ ਕਾਬੂ ਕਰਨਾ ਚਾਹੁੰਦਾ ਹੈ ਅਲਫ ਖਾਨ ਮੈਨੂੰ। ਜੇ ਮੈਂ ਉਹਦੇ ਕਾਬੂ ਆ ਗਿਆ ਫਿਰ ਤੁਸੀਂ ਵੀ ਸਾਰੇ ਕਾਬੂ ਆ ਜਾਓਗੇ। ਜੇ ਮੇਰੇ ਕੋਲੋਂ ਉਹਨੇ ਧਨ ਲਿਆ ਤੇ ਫਿਰ ਤੁਹਾਨੂੰ ਵੀ ਦੇਣਾ ਪਵੇਗਾ। ਮੈਂ ਇਹ ਸਾਫ ਸ਼ਬਦਾਂ 'ਚ ਕਹਿਣਾ ਚਾਹੁੰਦਾ ਹਾਂ ਕਿ ਮੈਂ ਖਾਨ ਨੂੰ ਲੜੇ ਬਿਨਾਂ ਪੈਸੇ ਨਹੀਂ ਦੇਣੇ। ਪਹਿਲਾਂ ਲੜ ਕੇ ਆਪਣੀ ਪੂਰੀ ਵਾਹ ਚਲਾਵਾਂਗਾ, ਜੇ ਮੇਰੀ ਵਾਹ ਨਾ ਚੱਲੀ ਫਿਰ ਭਾਵੇਂ ਧਨ ਭੇਟ ਦੇ ਦਿਆਂ, ਪਰ ਲੜੇ ਤੋਂ ਪਹਿਲਾਂ ਮੈਂ ਉਹਦੀ ਈਨ ਨਹੀਂ ਮੰਨਣੀ, ਉਹਦੀ ਗੱਲ ਨਹੀਂ ਮੰਨਣੀ।
ਲੀਨਸ ਹਕਾਰ ਨਿਜ ਟਿਗ ਵਜ਼ੀਰ।
ਕਹਿ ਕੇ ਭੀਮ ਚੰਦ ਨੇ ਆਪਣੇ ਵਜ਼ੀਰ ਵੀ ਕੋਲ ਸੱਦ ਲਏ।
ਤਬ ਕਰਿਓ ਮੰਤਰ ਕਿਮ ਹੋਏ ਤੀਰ।
ਉਹਨਾਂ ਵਜ਼ੀਰਾਂ ਨੂੰ ਕੋਲ ਸੱਦ ਕੇ ਉਹਨਾਂ ਨਾਲ ਸਲਾਹ ਕਰਦਾ ਵੀ ਕਿੱਦਾਂ ਕਰੀਏ, ਲੜਾਈ ਕਰਨੀ ਪੈਣੀ ਹੈ, ਜੰਗ ਲੜਨਾ ਪੈਣਾ, ਉਹਦੇ ਲਈ ਕੀ ਵਿਉਂਤਬੰਦੀ ਕਰਨੀ ਚਾਹੀਦੀ ਹੈ।
ਹਮ ਕਰੇ ਯੁੱਧ ਤੋਂ ਨੀਕ ਬਾਤ।
ਜੇ ਆਪਾਂ ਯੁੱਧ ਕਰਾਂਗੇ ਤਾਂ ਚੰਗੀ ਗੱਲ ਹੈ, ਇਹਦੇ ਵਿੱਚ ਹੀ ਆਪਣਾ ਲਾਭ ਹੈ, ਕਿਉਂਕਿ ਅੱਜ ਅਲਫ ਖਾਨ ਆਇਆ, ਕੱਲ ਨੂੰ ਮੀਆਂ ਖਾਨ ਆ ਜਾਏਗਾ, ਪਰਸੋਂ ਕੋਈ ਤੀਸਰਾ ਖਾਨ, ਕੋਈ ਚੌਥਾ ਖਾਨ, ਏਦਾਂ ਇਹਨਾਂ ਨੂੰ ਖਾਨ ਢੱਗ ਬਣ ਜਾਣੀ ਹੈ। ਇਹ ਤੇ ਦੂਜੇ ਦਿਨ ਹੀ ਆ ਕੇ ਕਿਹਾ ਕਰਨਗੇ ਲਿਆਓ ਮਾਮਲਾ ਤਾਰੋ, ਕਿਹਨੂੰ ਕਿਹਨੂੰ ਮਾਮਲਾ ਭਰਦੇ ਫਿਰਾਂਗੇ। ਇੱਕ ਨੂੰ ਪਹਿਲਾਂ ਟਕੇ ਵਾਂਗੂ ਜਵਾਬ ਮਿਲੇਗਾ, ਦੂਜੇ ਆਪੇ ਨਾ ਹੋਣਗੇ। ਇੱਕ ਨੂੰ ਮੂੰਹ ਦੀ ਚਪੇੜ ਪਈ ਹੋਵੇਗੀ, ਦੂਜੇ ਫਿਰ ਆਪੇ, ਉਹ ਜਿਵੇਂ ਸਿਆਣੇ ਕਹਿੰਦੇ ਇੱਕ ਕਾਂ ਮਾਰ ਕੇ ਟੰਗ ਦਿਓ ਤੇ ਬਾਕੀ ਫਿਰ ਆਪੇ ਸਾਰੇ ਭੈ ਭੀਤ ਹੋ ਜਾਂਦੇ ਆ। ਇਹ ਆਪਾਂ ਨੂੰ ਇੱਕ ਕਾਂ ਮਾਰ ਕੇ ਟੰਗਣਾ ਹੀ ਪੈਣਾ, ਅਲਫ ਖਾਨ ਵਾਲਾ ਕੰਮ ਕਰਨਾ ਹੀ ਪੈਣਾ ਤਾਂ ਜੋ ਅੱਗੇ ਤੋਂ ਆਪਾਂ ਬਚ ਕੇ ਰਹਿ ਸਕੀਏ।
ਦਿਓ ਖਾਨ ਕੋ ਦਰਬ ਥਾਤ।
ਮੈਂ ਨਹੀਂ ਧਨ ਦੀਆਂ ਥੈਲੀਆਂ ਭਰ ਕੇ ਦੇਣੀਆਂ, ਕਿਉਂ ਦਈਏ ਅਸੀਂ ਇਹਨਾਂ ਨੂੰ ਪੈਸਾ, ਕਿਹੜੀ ਗੱਲੇ ਦਈਏ? ਸਾਡੀ ਆਪਣੀ ਰਿਆਸਤ ਹੈ, ਅਸੀਂ ਆਪਣੀ ਰਿਆਸਤ ਵਿੱਚ ਆਪ ਖੁਦ ਰਾਜ ਕਰ ਰਹੇ ਹਾਂ, ਲੋਕਾਂ ਦੇ ਦੁੱਖ ਸੁੱਖ ਵੇਖਦੇ ਹਾਂ, ਇਹਨਾਂ ਨੂੰ ਕਿਹੜੀ ਗੱਲੇ ਅਸੀਂ ਮਾਮਲਾ ਤਾਰੀਏ ਭਾਈ, ਕਿਹੜੀ ਗੱਲੇ ਇਹਨਾਂ ਨੂੰ ਟੈਕਸ ਦਈਏ?
ਸੁਣ ਕੇ ਵਜ਼ੀਰ ਮਮ ਕੈ ਨਮਾਨ,
ਇਹ ਗੱਲ ਸੁਣ ਕੇ ਵਜ਼ੀਰ ਬੋਲਿਆ, ਕਹਿਣ ਲੱਗਾ ਜੀ ਮੇਰਾ ਕਹਿਣਾ ਮੰਨੋ,
ਜੇ ਚਾਹੋ ਤਿੰਨੋ ਸੋ ਲਰਨ ਥਾਨ।
ਰਾਜਾ ਭੀਮ ਚੰਦ ਜੀ, ਤੁਸੀਂ ਜੇ ਫੈਸਲਾ ਕੀਤਾ ਅਲਫ ਖਾਨ ਨਾਲ ਲੜਨ ਦਾ, ਤੇ ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਜੇ ਤੁਸੀਂ ਲੜਨਾ ਚਾਹੁੰਦੇ ਹੋ, ਇਹ ਲੜਨ ਦਾ ਫੈਸਲਾ ਕੀਤਾ
ਸ਼੍ਰੀ ਗੁਰ ਬਹਾਦਰੀ ਜਿਨੋ ਮਾਈ,
ਤੇ ਫਿਰ ਇੱਦਾਂ ਕਰ ਕਲਗੀਧਰ ਜੀ ਦੀ ਸਹਾਇਤਾ ਲੈ ਲੈ, ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਹਾਨ ਬਹਾਦਰੀ ਨੂੰ ਧਾਰਨ ਕਰਨ ਵਾਲੇ ਮਰਦ ਦਲੇਰ ਹਨ।
ਤਿੰਨ ਕੇ ਮਨਿੰਦ ਕੋ ਵੀਰ ਨਾਈ,
ਉਹਨਾਂ ਦੇ ਮਨਿੰਦ ਉਹਨਾਂ ਵਰਗਾ ਕੋਈ ਯੋਧਾ ਦੂਸਰਾ ਨਹੀਂ ਹੈ।
ਤੁਝ ਪਰ ਪ੍ਰਸੰਨ ਹੈ ਸਰਬ ਭਾਂਤ,
ਉਹ ਤੇਰੇ ਤੇ ਪ੍ਰਸੰਨ ਵੀ ਨੇ ਸਦਾ, ਕਲਗੀਆਂ ਵਾਲੇ ਪਾਤਸ਼ਾਹ ਦੀ ਹੁਣ ਤੇਰੇ ਤੇ ਖੁਸ਼ੀ ਰਹਿੰਦੀ ਹੈ, ਤੇਰਾ ਉਹਨਾਂ ਨਾਲ ਪ੍ਰੇਮ ਬਣ ਗਿਆ ਹੈ, ਤੇਰਾ ਉਹਨਾਂ ਨਾਲ ਰਸ ਬਣਿਆ ਹੋਇਆ, ਜਿਹੜੀ ਤੁਹਾਡੀ ਪਹਿਲਾਂ ਦੀ ਦੁਵੈਸ਼ ਸੀ ਉਹ ਮਿਟ ਚੁੱਕੀ ਹੈ।
ਗਹੁ ਸ਼ਰਨ ਸਹਾਇਕ ਲਿਓ ਜਾਤ,
ਤੇ ਤੂੰ ਕਲਗੀਧਰ ਜੀ ਦੀ ਸ਼ਰਨ ਗ੍ਰਹਿਣ ਕਰੇ ਤਾਂ 101 ਫੀਸਦੀ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਕਲਗੀਧਰ ਜੀ ਤੇਰੀ ਸਹਾਇਤਾ ਕਰਨ ਵਾਸਤੇ ਜ਼ਰੂਰ ਆਉਣਗੇ, ਤੇ ਜਿਨ੍ਹਾਂ ਦੀ ਸਹਾਇਤਾ ਵਿੱਚ ਬਾਜਾਂ ਵਾਲੇ ਕਲਗੀਧਰ ਜੀ ਖਲੋ ਜਾਂਦੇ ਨੇ, ਹੇ ਰਾਜਾ ਭੀਮ ਚੰਦ, ਉਹਨਾਂ ਦੀ ਕਦੇ ਹਾਰ ਨਹੀਂ ਹੋ ਸਕਦੀ।
ਪੁਨ ਪਾਈ ਵਿਜੈ ਨਿਸ਼ਚੇ ਸੁਜਾਨ,
ਨਿਸ਼ਚੇ ਕਰਕੇ ਤੈਨੂੰ ਫਿਰ ਜਿੱਤ ਪ੍ਰਾਪਤ ਹੋਵੇਗੀ। ਜੰਗ ਦੇ ਮੈਦਾਨ ਚ ਅਲਫ ਖਾਨ ਤਾਂ ਕੀ, ਅਲਫ ਖਾਨ ਦੇ ਪਿਓ ਦਾਦੇ ਵੀ ਆ ਜਾਣ, ਔਰੰਗਜ਼ੇਬ ਬਾਦਸ਼ਾਹ ਖੁਦ ਵੀ ਆ ਜਾਵੇ ਤਾਂ ਵੀ ਉਹ ਤੈਨੂੰ ਹਰਾ ਨਾ ਸਕੇਗਾ, ਜੇ ਕਲਗੀਧਰ ਜੀ ਤੇਰੀ ਪੱਖ ਸਹਾਇਤਾ ਵਿੱਚ ਤੇਰੇ ਪੱਖ ਵਿੱਚ ਆ ਕੇ ਖਲੋ ਜਾਣ।
ਰੱਬ ਚੱਲੇ ਆਪ ਕਿਰਪਾ ਨਿਦਾਨ,
ਜੇ ਕਲਗੀਆਂ ਵਾਲੇ ਪਾਤਸ਼ਾਹ ਖੁਦ ਆਪ ਤੇਰੀ ਸਹਾਇਤਾ ਵਿੱਚ ਚੱਲ ਪੈਣ ਤਾਂ ਅਵਾਸ਼ੀ ਤੇਰੀ ਜਿੱਤ ਹੋਵੇਗੀ, ਅਲਫ ਖਾਨ ਦੀ ਤਾਂ ਸਮਝ ਲਓ ਹਾਰ ਹੀ ਹਾਰ ਹੈ।
ਸੁਣ ਭੀਮ ਚੰਦ ਆਨੰਦ ਪਾਏ,
ਜਦੋਂ ਆਪਣੇ ਵਜ਼ੀਰ ਦੇ ਮੁਖੋਂ ਕਲਗੀਧਰ ਜੀ ਦਾ ਨਾਮ ਸੁਣਿਆ, ਸੁਣ ਕੇ ਰਾਜਾ ਭੀਮ ਚੰਦ ਬੜਾ ਪ੍ਰਸੰਨ ਹੋਇਆ, ਖੁਸ਼ ਹੋਇਆ।
ਲਿਖ ਬਿਨੇ ਦੀਨ ਮੰਤਰੀ ਪਠਾਏ,
ਉਸੇ ਵੇਲੇ ਨੇ ਇੱਕ ਚਿੱਠੀ ਲਿਖੀ ਬੇਨਤੀ ਰੂਪ ਵਿੱਚ, ਔਰ ਉਹ ਚਿੱਠੀ ਆਪਣੇ ਇੱਕ ਖਾਸਮ ਖਾਸ ਮੰਤਰੀ ਨੂੰ ਦੇ ਕੇ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਭੇਜਿਆ।
ਤਤਕਾਲ ਆਨੰਦਪੁਰ ਧਾਏ ਆਏ,
ਉਹ ਮੰਤਰੀ ਭੀਮ ਚੰਦ ਦੀ ਚਿੱਠੀ ਲੈ ਕੇ ਤਤਕਾਲ ਬਿਲਾਸਪੁਰ ਤੋਂ ਚੱਲਿਆ, ਤਤਕਾਲ ਹੀ ਚੱਲ ਕੇ ਆਨੰਦਪੁਰ ਸਾਹਿਬ ਕਲਗੀਧਰ ਜੀ ਕੋਲ ਆਇਆ ਹੈ।
ਰੱਬ ਤੇਰੇ ਸਭਾ ਤੇ ਮਿਲਿਓ ਜਾਏ,
ਇੱਥੇ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਦੀਵਾਨ ਲੱਗਾ ਹੋਇਆ, ਸੰਗਤ ਨੂੰ ਦਰਸ਼ਨ ਦੇ ਰਹੇ ਨੇ ਦਮਦਮਾ ਸਾਹਿਬ, ਉਸ ਜਗ੍ਹਾ ਤੇ ਆਇਆ ਹੈ ਇਹ ਵਜ਼ੀਰ ਹਾਜ਼ਰ ਹੋਇਆ।
ਪਰ ਬੰਦ ਬੰਦ ਨਾ ਚਰਨ ਕੀਨ,
ਹੱਥ ਜੋੜ ਕੇ ਬੜੇ ਅਦਬ ਨਾਲ ਇਸ ਮੰਤਰੀ ਨੇ ਕਲਗੀਧਰ ਜੀ ਦੇ ਚਰਨਾਂ ਤੇ ਬਾਦ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ।
ਦਿਸ਼ ਭੀਮ ਚੰਦ ਤੇ ਪਾਕ ਦੀਨ,
ਰਾਜੇ ਭੀਮ ਚੰਦ ਵੱਲੋਂ ਸਤਿਗੁਰੂ ਜੀ ਨੂੰ ਬੇਨਤੀ ਕਰਦਿਆਂ ਬੋਲਿਆ ਵਜ਼ੀਰ, ਕਹਿਣ ਲੱਗਾ
ਮੁਖ ਮੰਦ ਮੰਦ ਮੁਸਕਾਤ ਤੀਰ,
ਵਾਲੇ ਵਜ਼ੀਰ ਨੇ ਬੋਲਣਾ ਹੀ ਸੀ ਤੇ ਕਲਗੀਧਰ ਜੀ ਵੇਖ ਕੇ ਮੁਸਕਰਾ ਪਏ, ਵਜ਼ੀਰ ਵੱਲ ਵੇਖ ਕੇ ਨਾ ਸਹਿਜੇ ਜੇ ਪਾਤਸ਼ਾਹ ਜੀ ਮੁਸਕਰਾਏ ਹਨ।
ਪ੍ਰਭ ਕਹੇ ਵਾਕ ਜਿਨ ਧੁਨ ਗੰਭੀਰ,
ਉਹਦੇ ਵਜ਼ੀਰ ਦੇ ਬੋਲਣ ਤੋਂ ਪਹਿਲਾਂ ਹੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਬੜੇ ਗੰਭੀਰ ਧੁਨੀ ਸੀ ਮਹਾਰਾਜ ਜੀ ਦੀ ਆਵਾਜ਼ ਵਿੱਚ, ਜਿਵੇਂ ਕੋਈ ਬੱਦਲ ਦੀ ਗਰਜ ਨਹੀਂ ਹੁੰਦੀ, ਏਦਾਂ ਦੀ ਗਰਜਵੀਂ ਆਵਾਜ਼ ਵਿੱਚ ਗੰਭੀਰ ਆਵਾਜ਼ ਵਿੱਚ ਸਤਿਗੁਰੂ ਜੀ ਬੋਲੇ,
ਕਹਿ ਲੂਰ ਪਤੀ ਕਹੁ ਕੁਸ਼ਲ ਗਾਤ।
ਮਹਾਰਾਜ ਜੀ ਵਜ਼ੀਰ ਨੂੰ ਵੇਖ ਕੇ ਕਹਿੰਦੇ, ਮੰਤਰੀ ਜੀ ਕਹਿਲੂਰ ਪਤੀ ਰਾਜੀ ਖੁਸ਼ੀ ਹੈ, ਕਿਉਂਕਿ ਚਿਹਰਾ ਉਤਰਿਆ ਹੋਇਆ ਸੀ ਮੰਤਰੀ ਦਾ। ਮਹਾਰਾਜ ਜੀ ਕਹਿੰਦੇ, ਮੰਤਰੀ ਜੀ ਕਹਿਲੂਰ ਪਤੀ ਰਾਜੀ ਖੁਸ਼ੀ ਹੈ ਕਿ ਨਹੀਂ?
ਆਗਮਨ ਪਇਓ ਕਿ ਪਨੋ ਬਾਤ,
ਕਿਵੇਂ ਆਉਣਾ ਹੋਇਆ ਆਪ ਜੀ ਦਾ, ਆਪ ਜੀ ਦੇ ਆਉਣ ਦਾ ਕੀ ਕਾਰਨ ਹੈ, ਸਾਰੀ ਗੱਲ ਖੋਲ ਕੇ ਵਿਸਥਾਰ ਸਹਿਤ ਦੱਸੋ।
ਸੁਣ ਹੱਥ ਜੋੜ ਬੋਲੇ ਹੋ ਵਜ਼ੀਰ,
ਕਲਗੀਧਰ ਜੀ ਦੇ ਬਚਨ ਸੁਣ ਕੇ ਵਜ਼ੀਰ ਹੱਥ ਜੋੜ ਕੇ ਬੋਲਿਆ,
ਉਤਪਾਤ ਉੱਠੇ ਹੋ ਇੱਕ ਆਨ ਤੀਰ
ਲੱਗਾ। ਮਹਾਰਾਜ ਅਚਾਨਕ ਹੀ ਇੱਕ ਉਤਪਾਤ, ਇੱਕ ਉਪਦਰਵ ਜਿਹੜਾ ਹੈ ਔਰ ਪਹਾੜੀ ਰਿਆਸਤਾਂ ਵਿੱਚ ਆ ਕੇ ਉੱਠਿਆ ਹੈ।
ਮਿਲ ਕੇ ਕਿਰਪਾਲ ਕੈ ਸੰਗ ਖਾਨ,
ਮਹਾਰਾਜ ਕਿਰਪਾਲ ਕਟੋਚੀਏ ਨੇ ਗੱਦਾਰੀ ਕੀਤੀ ਹੈ, ਆਪਣੇ ਭਰਾਵਾਂ ਨੂੰ ਛੱਡ ਕੇ ਅਲਫ ਖਾਨ ਦੇ ਨਾਲ ਉਹ ਜਾ ਕੇ ਰਲ ਗਿਆ ਹੈ।
ਦਲ ਕੋ ਸਕੇਲ ਕਰ ਬਲ ਮਹਾਨ,
ਔਰ ਬੜਾ ਵੱਡਾ ਭਾਰੀ ਦਲ ਕਿਰਪਾਲ ਕਟੋਚੀਏ ਨੇ ਵੀ ਇਕੱਠਾ ਕੀਤਾ ਹੈ, ਔਰ ਅਲਫ ਖਾਨ ਨੇ ਵੀ ਬਹੁਤ ਵੱਡੀ ਭਾਰੀ ਫੌਜ ਇਕੱਠੀ ਕੀਤੀ ਹੋਈ ਹੈ।
ਕੈ ਲੂਰ ਪਤੀ ਟਿਗ ਨਰ ਪਠਾਏ,
ਔਰ ਵੱਡੀ ਫੌਜ ਇਕੱਠੀ ਕਰਕੇ ਜੰਗ ਦੀ ਪੂਰੀ ਤਿਆਰੀ ਕਰਨ ਤੋਂ ਬਾਅਦ ਅਲਫ ਖਾਨ ਨੇ ਆਪਣਾ ਇੱਕ ਦੂਤ ਕਹਿਲੂਰ ਪਤੀ ਰਾਜੇ ਭੀਮ ਚੰਦ ਕੋਲ ਭੇਜਿਆ ਹੈ।
ਤਨ ਦਿਓ ਨਹੀਂ ਅਬ ਰਨ ਮਚਾਏ,
ਔਰ ਇਹ ਕਿਹਾ ਵੀ ਜਾਂ ਤਾਂ ਪੈਸੇ ਹਾਜ਼ਰ ਕਰ ਦੇ ਦੰਡ ਭਰ ਜਿੰਨਾ ਅਸੀਂ ਕਹਿੰਦੇ ਹਾਂ, ਜੇ ਤੂੰ ਮਾਇਆ ਨਹੀਂ ਦੇਣੀ ਤੇ ਫਿਰ ਲੜਨ ਵਾਸਤੇ ਤਿਆਰ ਹੋ ਜਾ, ਤੇਰੇ ਨਾਲ ਜੰਗ ਕਰਾਂਗੇ।
ਸੁਨ ਰਿਸਿਓ ਅਨੀਤ ਲਖ ਕੈ ਮਹਾ,
ਰਾਜੇ ਭੀਮ ਚੰਦ ਨੇ ਇਹ ਅਨੀਤੀ ਜਾਣ ਕੇ ਕਿ ਇਹ ਕੋਈ ਨੀਤੀ ਥੋੜੀ ਆ ਵੀ ਜਦੋਂ ਮਰਜ਼ੀ ਕੋਈ ਆ ਕੇ, ਹਾਲਾਂਕਿ ਮਾਮਲਾ ਤਾਂ ਇਹ ਭੇਜਦੇ ਹੀ ਹੋਣਗੇ, ਪਰ ਇੱਦਾਂ ਆ ਕੇ ਧਿੰਗੋ ਜੋਰੀ ਦੇ ਨਾਲ ਪੈਸੇ ਗੁਰਾਣੇ ਇਹ ਅਸੀਂ ਨਹੀਂ ਦੇਣੇ, ਇਹ ਅਨੀਤੀ ਜਾਣ ਕੇ ਰਾਜੇ ਭੀਮ ਚੰਦ ਨੇ ਗੁੱਸਾ ਖਾਧਾ ਹੈ।
ਪਟ ਗਨ ਸਕੇਲ ਕੈ ਜੰਗ ਠਾਨ,
ਭੀਮ ਚੰਦ ਨੇ ਵੀ ਫੌਜ ਇਕੱਠੀ ਕਰ ਲਈ ਹੈ, ਉਹ ਕਹਿੰਦਾ ਜੇ ਲੜਨਾ ਪਿਆ ਤੇ ਫਿਰ ਲੜਾਂਗੇ, ਉਹਨੇ ਵੀ ਜੰਗ ਦੀ ਅੱਗੋਂ ਤਿਆਰੀ ਕਰ ਲਈ ਹੈ।
ਲਖ ਕੈ ਅਲੰਬ ਤੁਮ ਕੋ ਬਿਸਾ,
ਲੜਾਈ ਕਰਨ ਵਾਸਤੇ ਉਹਨੇ ਤੁਹਾਡਾ ਆਸਰਾ ਤੱਕਿਆ। ਮਹਾਰਾਜ ਰਾਜੇ ਭੀਮ ਚੰਦ ਨੇ ਆਪ ਜੀ ਦਾ ਪਹਾੜ ਜਿੱਡਾ ਆਸਰਾ ਤੱਕਿਆ ਹੈ।
ਵੱਡ ਓਟ ਮੋਰ ਸਮ ਸਰਬ ਕਾਲ,
ਔਰ ਉਹਦੇ ਮਨ ਚ ਤਾਂਗ ਹੈ ਕਿ ਕਲਗੀਧਰ ਜੀ ਸਦਾ ਹੀ ਮੇਰੀ ਰੱਖਿਆ ਕਰਨ ਵਾਲੇ ਨੇ, ਮੈਨੂੰ ਕਲਗੀਧਰ ਜੀ ਦੀ ਵੱਡੀ ਭਾਰੀ ਓਟ ਹੈ, ਉਹਨੇ ਆਪ ਜੀ ਦੀ ਓਟ ਤੱਕੀ ਹੈ, ਉਹਨੇ ਆਪ ਜੀ ਦਾ ਆਸਰਾ ਤੱਕਿਆ ਹੈ।
ਪਰ ਅਗਰ ਆਪ ਕੋ ਲੜਨ ਚਾਹੇ,
ਮਹਾਰਾਜ ਰਾਜਾ ਭੀਮ ਚੰਦ ਆਪ ਜੀ ਨੂੰ ਅੱਗੇ ਕਰਕੇ ਜੰਗ ਦੇ ਮੈਦਾਨ ਚ ਲੜਨਾ ਚਾਹੁੰਦਾ ਹੈ ਕਿ ਤੁਸੀਂ ਰਾਜੇ ਭੀਮ ਚੰਦ ਦੇ ਮੂਹਰੇ ਲੱਗੋ, ਅਲਫ ਖਾਨ ਦੇ ਨਾਲ ਉਹ ਆਪ ਜੀ ਨੂੰ ਅੱਗੇ ਲਾ ਕੇ ਜੰਗ ਲੜਨਾ ਚਾਹੁੰਦਾ ਹੈ।
ਤੁਮਰੇ ਭਰੋਸ ਮਨ ਕਰ ਉਮਾ,
ਤੁਹਾਡੇ ਤੇ ਭਰੋਸਾ ਰੱਖ ਕੇ ਤੁਹਾਡੀ ਟੇਕ ਰੱਖ ਕੇ ਉਹਦੇ ਮਨ ਚ ਲੜਨ ਦਾ ਉਤਸ਼ਾਹ ਜਾਗਿਆ ਹੈ।
ਵਿਸ਼ਵਾਸ ਵਿਜੇ ਕੀ ਧਰਤ ਚੀਤ,
ਔਰ ਉਹਦੇ ਚਿੱਤ ਵਿੱਚ ਵਿਸ਼ਵਾਸ ਹੈ, ਭਰੋਸਾ ਹੈ ਕਿ ਜੇ ਤੁਸੀਂ ਉਹਦੀ ਸਹਾਇਤਾ ਵਾਸਤੇ ਆਓਗੇ ਤੇ ਵਿਜੈ ਲਕਸ਼ਮੀ ਉਹਨੂੰ ਪ੍ਰਾਪਤ ਹੋਵੇਗੀ, ਜਿੱਤ ਉਹਨੂੰ ਪ੍ਰਾਪਤ ਹੋਵੇਗੀ।
ਤੁਮਰੇ ਸੋ ਓਜ ਨ੍ਰਿਪ ਸ਼ਰਨ ਨੀਤ,
ਮਹਾਰਾਜ ਜੀ ਉਹ ਤੁਹਾਡੀ ਸ਼ਰਨ ਵਿੱਚ ਹੈ ਨਿਤ, ਔਰ ਤੁਹਾਡਾ ਹੀ ਬਲ ਹੈ, ਉਹਨੂੰ ਤੁਹਾਡੀ ਟੇਕ ਤੁਹਾਡਾ ਹੀ ਆਸਰਾ ਹੈ।
ਮੁਝ ਦਿਓ ਸੁਜਸ ਆਪਣੋ ਪਛਾਣ,
ਮਹਾਰਾਜ ਜੀ ਭੀਮ ਚੰਦ ਨੇ ਬੇਨਤੀ ਕੀਤੀ ਹੈ ਕਿ ਮੈਨੂੰ ਆਪਣਾ ਜਾਣ ਕੇ ਮੈਨੂੰ ਜਸ ਬਖਸ਼ੋ, ਜਦੋਂ ਜੰਗ ਦੇ ਮੈਦਾਨ ਚ ਫਤਿਹ ਹੋਵੇਗੀ, ਸੁਜਸ ਹੋਵੇਗਾ, ਉਦੋਂ ਆਪ ਜੀ ਦਾ ਹੀ ਪ੍ਰਤਾਪ ਉਜਾਗਰ ਹੋਵੇਗਾ ਕਿ ਕਲਗੀਧਰ ਜੀ ਦੀ ਕਿਰਪਾ ਨਾਲ ਰਾਜੇ ਭੀਮ ਚੰਦ ਨੇ ਜੰਗ ਫਤਿਹ ਕੀਤੀ ਹੈ।
ਰਿਪ ਵਰਗ ਹਨੋ ਗੈ ਸ਼ਸਤਰ ਪਾਨ,
ਮਹਾਰਾਜ ਜੀ ਆਪ ਜੀ ਸ਼ਸਤਰ ਧਾਰਨ ਕਰਕੇ ਜੰਗ ਦੇ ਮੈਦਾਨ ਚ ਰਾਜੇ ਭੀਮ ਚੰਦ ਦੇ ਦੁਸ਼ਮਣਾਂ ਦੇ ਸਾਹਮਣੇ ਖਲੋਵੋ, ਰਾਜਾ ਭੀਮ ਚੰਦ ਆਪ ਜੀ ਦੇ ਚਰਨਾਂ ਦਾ ਟੇਕ ਆਸਰਾ ਲੈ ਕੇ ਭਰੋਸਾ ਲੈ ਕੇ ਜੰਗ ਦੇ ਮੈਦਾਨ ਚ ਲੜਨ ਦਾ ਹੌਸਲਾ ਕਰ ਰਿਹਾ।
ਇੱਕ ਤੁਰਕ ਸੈਨ ਦੁਤੀਏ ਗਿਰੇਸ਼,
ਮਹਾਰਾਜ ਇੱਕ ਤਾਂ ਤੁਰਕਾਂ ਦੀ ਵੱਡੀ ਸੈਨਾ ਅਲਫ ਖਾਨ ਦੇ ਨਾਲ, ਦੂਜਾ ਰਾਜਾ ਕਿਰਪਾਲ ਕਟੋਚੀਆ ਤੇ ਇੱਕ ਦੋ ਰਾਜੇ ਹੋਰ ਨੇ ਉਹਦੇ ਨਾਲ ਰਲੇ ਹੋਏ, ਉਹਨਾਂ ਦੀ ਪਹਾੜੀ ਰਾਜਿਆਂ ਦੀ ਸੈਨਾ ਵੀ ਨਾਲ ਹੈ।
ਮਿਲ ਗਏ ਆਪ ਮੈਂ ਦਲ ਵਿਸ਼ੇਸ਼,
ਮਿਲ ਗਏ ਨੇ ਆਪਸ ਵਿੱਚ ਇਕੱਠੇ ਹੋ ਗਏ, ਉਹਨਾਂ ਦਾ ਬਹੁਤ ਵੱਡਾ ਦਲ ਲੜਨ ਵਾਲਾ ਤਿਆਰ ਹੋ ਚੁੱਕਾ ਹੈ, ਬੜੀ ਵੱਡੀ ਫੌਜ ਉਹਨਾਂ ਨੇ ਤਿਆਰ ਕਰ ਲਈ ਹੈ ਲੜਨ ਲਈ ਭੀਮ ਚੰਦ ਦੇ ਖਿਲਾਫ।
ਮ੍ਰਿਗ ਕੇ ਮਨਿੰਦ ਰਿਪ ਬ੍ਰਿੰਦ ਜੇ,
ਮਹਾਰਾਜ ਉਹ ਜਿੰਨੇ ਪਹਾੜੀਏ ਨੇ ਜਾਂ ਉਹ ਅਲਫ ਖਾਨ ਨਾਲ ਜਿੰਨੇ ਤੁਰਕ ਆਏ ਨੇ ਉਹ ਹਿਰਨਾਂ ਦੇ ਸਮਾਨ ਹਨ, ਜਿਵੇਂ ਹਿਰਨਾਂ ਦੀਆਂ ਡਾਰਾਂ ਇਕੱਠੀਆਂ ਹੁੰਦੀਆਂ, ਏਦਾਂ ਹਿਰਨਾਂ ਦੀਆਂ ਡਾਰਾਂ ਵਾਂਗੂ ਇਕੱਠੇ ਹੋਏ ਨੇ।
ਤੁਮ ਹੋ ਮ੍ਰਿਗਿੰਦ ਦੇਖਤ ਪਲੇ,
ਮਹਾਰਾਜ ਤੁਸੀਂ ਜੰਗ ਦੇ ਮੈਦਾਨ ਵਿੱਚ ਸ਼ੇਰ ਦੇ ਸਮਾਨ ਹੋ ਕੇ ਖਲੋਣ ਵਾਲੇ ਹੋ, ਤੇ ਜਦੋਂ ਤੁਸੀਂ ਬੱਬਰ ਸ਼ੇਰ ਵਾਂਗੂ ਰਣ ਭੂਮੀ ਚ ਖਲੋਵੋਗੇ, ਉਹਨਾਂ ਸਾਰੇ ਮਿਰਗਾਂ ਦੀਆਂ ਡਾਰਾਂ ਨੂੰ ਭਾਜੜ ਪੈ ਜਾਏਗੀ, ਉਹ ਅੱਗੇ ਲੱਗ ਕੇ ਨੱਠ ਜਾਣਗੇ, ਆਪ ਜੀ ਦੇ ਸਾਹਮਣੇ ਖਲੋ ਨਾ ਸਕਣਗੇ।
ਗਨ ਸੈਲ ਪਤੀ ਮਮ ਸੰਗ ਔਰ,
ਬਾਕੀ ਹੋਰ ਵੀ ਪਹਾੜੀ ਰਾਜੇ ਰਾਜੇ ਭੀਮ ਚੰਦ ਦੇ ਨਾਲ ਰਲੇ ਹੋਏ ਨੇ, ਉਹ ਰਾਜੇ ਭੀਮ ਚੰਦ ਨਾਲ ਰਲ ਕੇ ਲੜਾਈ ਕਰਨਗੇ, ਨਾਲ ਹੋ ਕੇ ਮੁਹਿੰਮ ਤੇ ਚੜਨਗੇ।
ਬਲ ਕਰੋ ਜਾਏ ਮੈਂ ਜੰਗ ਟੋਰ।
ਰਾਜਾ ਭੀਮ ਚੰਦ ਕਹਿੰਦਾ ਮੈਨੂੰ ਕਲਗੀਧਰ ਜੀ ਆਪ ਜੀ ਦੀ ਸਹਾਇਤਾ ਚਾਹੀਦੀ ਹੈ, ਜੰਗ ਦੇ ਮੈਦਾਨ ਵਿੱਚ ਜਿੰਨਾ ਬਲ ਮੇਰੇ ਕੋਲੋਂ ਲੱਗ ਸਕਿਆ ਮੈਂ ਆਪਣਾ ਪੂਰਾ ਤਾਣ ਤੇ ਬਲ ਲਾ ਕੇ ਲੜਾਂਗਾ।
ਪਾਵਕ ਸਮਾਨ ਗੁਰ ਪੌਣ ਆਏ।
ਭੀਮ ਚੰਦ ਇਹ ਵੀ ਆਖਦਾ ਮਹਾਰਾਜ ਕਿ ਮੈਂ ਅੱਗ ਬਣ ਕੇ ਜਾਵਾਂਗਾ ਜਿਵੇਂ ਅੱਗ ਸਾੜਦੀ ਹੈ, ਤੇ ਕਲਗੀਧਰ ਜੀ ਹਵਾ ਬਣ ਕੇ ਆ ਜਾਣ। ਅੱਗ ਲੱਗੀ ਹੋਵੇ ਉਧਰੋਂ ਹਵਾ ਚੱਲ ਪਏ ਤੇ ਅੱਗ ਫਿਰ ਦੁੱਗਣੇ ਰੋਹ ਵਿੱਚ ਫੈਲਦੀ ਹੈ। ਕਹਿੰਦਾ ਮੈਂ ਤਾਂ ਅੱਗ ਨਹੀਂ ਬਣ ਕੇ ਜਾ ਕੇ ਸਾੜਨਾ ਹੀ ਉਹਨਾਂ ਨੂੰ, ਕਲਗੀਧਰ ਜੀ ਪਵਨ ਬਣ ਕੇ ਆ ਜਾਣ, ਹਵਾ ਬਣ ਕੇ ਆ ਜਾਣ, ਤੇ ਇਹ ਅੱਗ ਇੰਨੀ ਪ੍ਰਚੰਡ ਹੋਵੇ ਜਿਹਦੇ ਚ ਅਲਫ ਖਾਨ ਦੇ ਸਮੇਤ, ਕਿਰਪਾਲ ਕਟੋਚੀਏ ਦੇ ਸਮੇਤ ਉਹਦੀ ਸਾਰੀ ਸੈਨਾ ਸੜ ਕੇ ਸਵਾਹ ਹੋ ਜਾਏਗੀ।
ਤਤਕਾਲ ਜਾਲ ਅਰ ਜਾਲ ਜਾਈ।
ਔਰ ਤਾਤਕਾਲ ਹੀ ਜਾ ਕੇ ਉਹਨਾਂ ਨੂੰ ਜਾਲ ਚ ਪਸਾ ਕੇ ਸਾੜ ਕੇ ਸਵਾਹ ਕਰ ਦੇਵਾਂਗੇ।
ਤੁਮਰੀ ਸਹਾਏ ਬਲ ਲਹਿ ਬਿਸਾ।
ਚੰਦ ਕਹਿੰਦਾ ਮਹਾਰਾਜ ਆਪ ਜੀ ਦਾ ਬਲ ਚਾਹੀਦਾ ਮੈਨੂੰ, ਆਪ ਜੀ ਦੀ ਸਹਾਇਤਾ ਚਾਹੀਦੀ ਹੈ, ਆਪ ਜੀ ਦੀ ਸਹਾਇਤਾ ਦਾ ਬਲ ਪ੍ਰਾਪਤ ਕਰਕੇ।
ਅਤਿ ਸ਼ਸਤਰ ਸਮੁਖ ਰਿਪ ਪਰੇ ਚਾਲ।
ਜੰਗ ਦੇ ਮੈਦਾਨ ਚ ਸ਼ਸਤਰਾਂ ਨਾਲ ਵੈਰੀਆਂ ਨੂੰ ਮਾਰ ਕੇ ਭਾਜੜ ਪਾ ਦੇਵਾਂਗੇ।
ਵੱਡ ਪ੍ਰਾਤ ਹੋਤਈ ਸਭ ਬਟੋਰ।
ਕੱਲ ਸਵੇਰ ਹੁੰਦਿਆਂ ਹੀ ਉਹਨੇ ਸਾਰੀ ਫੌਜ ਇਕੱਠੀ ਕਰ ਲੈਣੀ ਹੈ, ਹੁਣ ਵੀ ਇਕੱਠੀ ਕਰ ਰਿਹਾ ਹੈ।
ਚੜ ਕਰ ਪਿਆਨ ਦਿਖ ਰਾਏ ਜੋਰ।
ਰਾਜ ਆਪ ਜੀ ਵੀ ਕੱਲ ਸਵੇਰੇ ਹੀ ਫੌਜ ਤਿਆਰ ਕਰਕੇ ਚੱਲੋ, ਰਾਜੇ ਭੀਮ ਚੰਦ ਦੀ ਮਦਦ ਵਾਸਤੇ ਨਾਲ ਚੱਲ ਕੇ ਵੈਰੀਆਂ ਦੇ ਉੱਤੇ ਆਪਣਾ ਭਾਰੀ ਜ਼ੋਰ ਪਾਓ।
ਕਰੁਣਾ ਨਿਦਾਨ ਸੁਣ ਬਿਨਤ ਕਾਨ।
ਜਦੋਂ ਕਰੁਣਾ ਨਿਦਾਨ ਸਤਿਗੁਰਾਂ ਨੇ ਬੇਨਤੀ ਸੁਣੀ,
ਨਿਜ ਸ਼ਰਨ ਪਰਿਓ ਗਿਰ ਪਤ ਪਛਾ।
ਵੇਖਿਆ ਕਿ ਸਾਡੀ ਸ਼ਰਨ ਆਇਆ ਭੀਮ ਚੰਦ, ਗੁਰੂ ਘਰ ਦਾ ਇਹ ਬਿਰਦਾ ਜਿਹੜਾ ਸ਼ਰਨ ਆਉਂਦਾ ਉਹਨੂੰ ਗਲ ਲਾਉਣਾ, ਸ਼ਰਨ ਆਏ ਨੂੰ ਪਾਲਣਾ। ਰਾਜਾ ਭੀਮ ਚੰਦ ਸ਼ਰਨ ਆਇਆ ਮਹਾਰਾਜ ਜੀ ਨੇ ਵੇਖਿਆ,
ਹਿਤ ਵਿਜੈ ਦੇਨ ਕਹਿ ਚਹਿਤ ਜਾਂ।
ਰਾਜੇ ਭੀਮ ਚੰਦ ਨੂੰ ਜਿੱਤ ਦੇਣ ਵਾਸਤੇ, ਫਤਿਹ ਦੇਣ ਵਾਸਤੇ ਮਹਾਰਾਜ ਜੀ ਨੇ ਜਾਣ ਦਾ ਹੁਕਮ ਕੀਤਾ।
ਪੁਨ ਅਪਰਹੇਤ ਕਰ ਬੇਪਿਆ।
ਫਿਰ ਹੋਰ ਵੀ ਹੇਤ ਨੇ, ਕਾਰਨ ਨੇ ਜਿਹਦੇ ਲਈ ਸਤਿਗੁਰੂ ਜੀ ਜਾਣਾ ਚਾਹੁੰਦੇ ਹਨ।
ਹਮ ਸੰਗ ਸੰਦ ਨ੍ਰਿਪ ਭੀਮ ਚੰਦ।
ਰਾਜੇ ਭੀਮ ਚੰਦ ਦੀ ਸਾਡੇ ਨਾਲ ਸੰਧੀ ਹੈ।
ਜਗ ਵਿਖੇ ਵਿਦਤ ਜੈ ਕੈ ਬਿਲੰਦ।
ਗੱਲ ਸਾਰੇ ਜਗਤ ਵਿੱਚ ਵਿਦਤ ਹੈ, ਪ੍ਰਗਟ ਹੈ ਕਿ ਰਾਜੇ ਭੀਮ ਚੰਦ ਦੀ ਔਰ ਕਲਗੀਧਰ ਜੀ ਦੀ ਸੰਧੀ ਹੋ ਚੁੱਕੀ ਹੈ।
ਇਹ ਹਾਰ ਜਾਏ ਨੀਕੀ ਨਾ ਸੋਏ।
ਜੇ ਰਾਜਾ ਭੀਮ ਚੰਦ ਹਾਰ ਗਿਆ ਤੇ ਫਿਰ ਇਹ ਗੱਲ ਚੰਗੀ ਨਹੀਂ ਹੋਣੀ, ਲੋਕਾਂ ਨੇ ਸਾਡਾ ਨਾਂ ਵੀ ਵਰਤਣਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਇਹਦੀ ਸੰਧੀ ਸੀ ਫਿਰ ਵੀ ਹਾਰ ਗਿਆ। ਜੇ ਜਿੱਤ ਜਾਂਦਾ ਤਾਂ ਵੀ ਸਾਡੇ ਨਾਂ ਦਾ ਪ੍ਰਤਾਪ ਹੈ, ਜੇ ਹਾਰਦਾ ਤਾਂ ਵੀ ਸਾਡਾ ਨਾਂ ਵੱਜਣਾ। ਤੋ ਸਾਡੇ ਨਾਲ ਸੰਧੀ ਆ ਰਾਜੇ ਭੀਮ ਚੰਦ ਦੀ, ਇਸ ਲਈ ਇਹਦੀ ਮਦਦ ਕਰਨੀ ਪੈਣੀ ਹੈ।
ਹਮ ਦਿਸ਼ਾ ਆਰੋਪੇ ਦੋਸ਼ ਕੋਏ।
ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਜੇ ਇਹਦੀ ਹਾਰ ਹੋਈ ਤੇ ਲੋਕਾਂ ਨੇ ਸਾਡੇ ਤੇ ਦੋਸ਼ ਆਰੋਪਣੇ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁੰਦਿਆਂ ਹੋਇਆਂ ਵੀ ਰਾਜਾ ਭੀਮ ਚੰਦ ਹਾਰ ਗਿਆ।
ਜੈ ਪਾਏ ਜਾਇਆਂ ਤੇ ਸਹਾਏ।
ਇਸ ਕਰਕੇ ਇਹਦੀ ਸਹਾਇਤਾ ਹੁਣ ਕਰਨੀ ਪਵੇਗੀ, ਸਾਡੀ ਸ਼ਰਨ ਆਇਆ। ਫਿਰ ਜੇ ਇਹਦੀ ਮਦਦ ਵਾਸਤੇ ਨਾ ਗਏ ਤਾਂ ਵੀ ਉਲਾਂਭਾ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਬਹੁਤ ਸਾਰੇ ਕਾਰਨ ਵਿਚਾਰੇ, ਬਹੁਤ ਸਾਰੀਆਂ ਵਿਚਾਰਾਂ ਵੀ ਚਲੋ ਘੱਟੋ ਘੱਟ ਕਿਸੇ ਰਾਜੇ ਨੇ ਹੌਸਲਾ ਤਾਂ ਕੀਤਾ ਇਹਨਾਂ ਮਲੇਛਾਂ ਦੇ ਖਿਲਾਫ ਲੜਨ ਦਾ, ਨਹੀਂ ਤਾਂ ਇਹ ਤੁਰਕ ਤਾਂ 700 ਸਾਲ ਹੋ ਗਏ ਨੇ ਰਾਜ ਕਰ ਰਹੇ ਨੇ, ਕੋਈ ਹੌਸਲਾ ਨਹੀਂ ਕਰਦਾ ਇਹਨਾਂ ਦੇ ਖਿਲਾਫ ਲੜਨ ਦਾ। ਉਹ ਪਾਤਸ਼ਾਹ ਹੱਲਾ ਸ਼ੇਰੀ ਵੀ ਦੇਣਾ ਚਾਹੁੰਦੇ ਸਨ। ਹੋਰ ਵੀ ਕਈ ਕਾਰਨ ਮਹਾਰਾਜ ਜੀ ਨੇ ਵਿਚਾਰੇ ਹਨ।
ਗੁਰ ਚੜਨ ਹੇਤ ਕੀਨੋ ਉਪਾਏ।
ਪਾਤਸ਼ਾਹ ਨੇ ਚੜਨ ਵਾਸਤੇ ਫਿਰ ਉਪਾਅ ਕੀਤਾ, ਤਿਆਰੀ ਕੀਤੀ।
ਚਿਤ ਵਿਖੇ ਚੌਂਪ ਚੌ ਗੁਣ ਅਦੋ।
ਮਹਾਰਾਜ ਜੀ ਦੇ ਚਿੱਤ ਚ ਵੀ ਚਾਰ ਗੁਣਾ ਚੌਂਪ ਚਾ ਚੜਿਆ ਜੰਗ ਦੇ ਮੈਦਾਨ ਚ ਲੜਨ ਦਾ।
ਹਿਤ ਲਰਨ ਰਿਦੇ ਨਿਤ ਚਾਹੇ ਹੋਤ।
ਪਾਤਸ਼ਾਹ ਨਿਤ ਜੰਗ ਯੁੱਧ ਵਿੱਚ ਲੜਨ ਦੀ ਬਿਰਤੀ ਰੱਖਦੇ ਹਨ, ਧਰਮ ਯੁੱਧ ਲੜਨ ਦਾ ਚਾ ਸਤਿਗੁਰਾਂ ਦੇ ਹਿਰਦੇ ਚ ਸਦਾ ਹੀ ਬਣਿਆ ਰਹਿੰਦਾ ਹੈ।
ਜੇ ਨਿਕਟ ਸੈਲ ਪਤ ਸਕਲ ਜਾਏ।
ਇੰਨੇ ਪਹਾੜੀ ਰਾਜੇ ਦੇ ਨੇੜੇ ਰਹਿਣ ਵਾਲੇ।
ਰਣ ਹੇਤ ਹੋਤ ਇੱਕ ਥਾਏ ਤਾਏ।
ਹੁਕਮ ਹੋਇਆ ਵੀ ਸਾਰੀ ਜੰਗ ਦੇ ਮੈਦਾਨ ਚ ਲੜਨ ਵਾਸਤੇ ਇਕੱਠੇ ਹੋ ਰਹੇ ਹਨ। ਹਨ
ਹਮ ਬਿਦਤ ਬੀਰ ਲਕ ਜੰਗ ਤੀਰ
ਪਾਤਸ਼ਾਹ ਵਿਚਾਰ ਕਰਦੇ ਵੀ ਅਸੀਂ ਵੀ ਜੰਗ ਦੇ ਮੈਦਾਨ ਚ ਆਪਣੀ ਸੂਰ ਬੀਰਤਾ ਦਾ ਲੋਹਾ ਮਨਾਈਏ
ਕਿਮ ਥਿਰੇ ਤਾਮ ਜਿਮ ਹੋਤ ਪੀਰੂ
ਤੇ ਜੇ ਸਾਰੇ ਰਾਜਿਆਂ ਦੇ ਉੱਤੇ ਭੀੜ ਪਈ ਹੋਈ ਆ ਉਹ ਸਾਡੀ ਸ਼ਰਨ ਆਏ ਨੇ ਤੇ ਫਿਰ ਅਸੀਂ ਆਪਣੇ ਘਰ ਕਿਵੇਂ ਟਿਕ ਸਕਦੇ ਹਾਂ ਜੇ ਸ਼ਰਨ ਆਏ ਨੇ ਤੇ ਫਿਰ ਇਹਨਾਂ ਦੀ ਸਹਾਇਤਾ ਲਈ ਚੱਲਣਾ ਪਵੇਗਾ
ਇਤਿਆਦਿ ਬਾਤ ਚਿਤ ਮੈਂ ਵਿਚਾਰ
ਇਹਨਾਂ ਦੀਆਂ ਬਹੁਤ ਗੱਲਾਂ ਮਹਾਰਾਜ ਜੀ ਨੇ ਆਪਣੇ ਹਿਰਦੇ ਚ ਕਾਰਨ ਵਿਚਾਰੇ ਨੇ ਦਸਮੇਸ਼ ਪਿਤਾ ਜੀ ਨੇ
ਇੱਕ ਦਿਸ਼ ਵਜ਼ੀਰ ਤੀਰਜ ਉਚਾਰ
ਵਿਚਾਰ ਕਰਕੇ ਰਾਜੇ ਭੀਮ ਚੰਦ ਦੇ ਵਜ਼ੀਰ ਨੂੰ ਕਲਗੀਧਰ ਜੀ ਬੋਲੇ ਕਹਿਣ ਲੱਗੇ
ਕਹੋ ਭੀਮ ਚੰਦ ਕੇ ਸੰਗ ਜਾਏ
ਕਹਿੰਦੇ ਜਾਓ ਰਾਜੇ ਭੀਮ ਚੰਦ ਨੂੰ ਜਾ ਕੇ ਕਹੋ
ਹਮ ਹੈ ਤਿਆਰ ਪ੍ਰਾਤੇ ਸਿਧਾਈ
ਅਸੀਂ ਤਿਆਰ ਹਾਂ ਕੱਲ ਸਵੇਰ ਹੁੰਦਿਆਂ ਹੀ ਅਸੀਂ ਚੇਥੋਂ ਆਨੰਦਪੁਰ ਸਾਹਿਬ ਤੋਂ ਫੌਜ ਸਮੇਤ ਚਾਲਾ ਮਾਰਾਂਗੇ
ਨੈ ਕਰੋ ਚਿੰਤ ਲਿਓ ਰਿਪਨ ਜੀਤ
ਕਹੋ ਵੀ ਚਿੰਤਾ ਨਾ ਕਰੇ ਜੰਗ ਦੇ ਮੈਦਾਨ ਚ ਹੌਸਲੇ ਨਾਲ ਜਾਵੇ ਹੌਸਲੇ ਵਾਲਿਆਂ ਦੀਆਂ ਜਿੱਤਾਂ ਹੁੰਦੀਆਂ ਰਣ ਭੂਮੀ ਵਿੱਚ
ਨੈ ਦੇਨ ਦਰਬ ਕੋ ਧਰੋ ਚੀਤ
ਇੱਕ ਖੋਟਾ ਪੈਸਾ ਨਹੀਂ ਦੇਣਾ ਅਲਫ ਖਾਨ ਨੂੰ ਇੱਕ ਖੋਟੀ ਕਾਣੀ ਕੌਡੀ ਤੱਕ ਦੇਣ ਦਾ ਮਨ ਚ ਸੰਕਲਪ ਨਹੀਂ ਰੱਖਣਾ ਕੇਵਲ ਲੜ ਕੇ ਜਿੱਤਣਾ ਹੈ
ਅਬ ਇਸੇ ਦਿਓ ਪੁਨ ਔਰ ਆਏ
ਮਹਾਰਾਜ ਜੀ ਕਹਿੰਦੇ ਹੁਣ ਅਲਫ ਖਾਨ ਨੂੰ ਦਿਓਗੇ ਕੱਲ ਨੂੰ ਮੀਆਂ ਖਾਨ ਆ ਜਾਏਗਾ ਚੌਥੇ ਨੂੰ ਕੋਈ ਤੀਸਰਾ ਖਾਨ ਪੰਜਵੇਂ ਕੋਈ ਹੋਰ ਕੋਈ ਖਾਨ ਏਦਾਂ ਰੋਜ਼ ਹੀ ਇਹਨਾਂ ਨੇ ਤਾਂ ਡਾਕ ਬੰਨ ਲੈਣੀ ਆ ਤੁਹਾਡੇ ਕੋਲੋਂ ਪੈਸਾ ਲੈਣ ਦੀ ਜੇ ਇੱਕ ਨੂੰ ਮੂੰਹ ਮੋੜੋਗੇ ਫਿਰ ਦੂਜੇ ਵੀ ਆਉਣ ਤੋਂ ਕੰਨੀ ਕਤਰਾਉਣਗੇ
ਸਭ ਲਈ ਦੰਡ ਤੁਝ ਤੇ ਬਣਾਏ
ਕਿਹਨੂੰ ਕਿਹਨੂੰ ਦੰਡ ਭਰਦੇ ਫਿਰੋਗੇ ਕਿਹਨੂੰ ਕਿਹਨੂੰ ਹਾਲਾ ਭਰਦੇ ਫਿਰੋਗੇ
ਸ਼ਤਰੁਨ ਸੰਗ ਧਨ ਪੂਮ ਹੇਤ
ਸ਼ਤਰੂਆਂ ਦੇ ਨਾਲ ਜੰਗ ਦੇ ਮੈਦਾਨ ਚ ਜਿਹੜਾ ਧਨ ਹੁੰਦਾ ਉਹ ਲੜਨ ਦਾ ਹੀ ਹੁੰਦਾ ਇਹਨਾਂ ਨੂੰ ਉਹ ਧਨ ਦੇ ਜਿਹੜਾ ਤਲਵਾਰ ਨਾਲ ਦਿੱਤਾ ਜਾਂਦਾ ਜਿਹੜਾ ਬੰਦੂਕਾਂ ਨਾਲ ਦਿੱਤਾ ਜਾਂਦਾ ਤੀਰਾਂ ਨਾਲ ਦਿੱਤਾ ਜਾਂਦਾ ਨੇਜਿਆਂ ਤੇ ਬਰਛਿਆਂ ਨਾਲ ਵੰਡਿਆ ਜਾਂਦਾ ਹੈ
ਛਤਰੀਨ ਕਾਮ ਲਰ ਜੰਗ ਖੇਤ
ਛਤਰੀ ਦਾ ਧਰਮ ਹੈ ਜੰਗ ਦੇ ਮੈਦਾਨ ਵਿੱਚ ਲੜਨਾ ਭਿੜਨਾ
ਪ੍ਰਿਯ ਪ੍ਰਾਨ ਜਾਨ ਗੀਦੀ ਡਰੰਤ
ਗੀਦੀ ਤੇ ਕਾਇਰ ਕਮਲ ਹੁੰਦੇ ਹੈ ਉਹ ਡਰਦੇ ਨੇ ਜੰਗ ਦੇ ਮੈਦਾਨ ਵਿੱਚੋਂ ਲੜਨ ਤੋਂ
ਉਪਹਾਸ ਇਹਾਂ ਅਪਵਾਦਵੰਤ
ਇਹੋ ਜਿਹੇ ਗੀਦੀਆਂ ਦਾ ਇੱਥੇ ਸੰਸਾਰ ਚ ਮਖੌਲ ਉੱਡਦਾ ਤੇ ਅੱਗੇ ਪਰਲੋਕ ਵਿੱਚ ਵੀ ਉਹਨਾਂ ਨੂੰ ਢੋਈ ਨਹੀਂ ਮਿਲਦੀ ਉੱਥੇ ਵੀ ਉਹਨਾਂ ਦੀ ਹਾਸੀ ਹੁੰਦੀ ਹੈ
ਪਰਲੋਕ ਵਿਖੇ ਗਤ ਨੈਣ ਆਚ
ਪਰਲੋਕ ਵਿੱਚ ਵੀ ਉਹਨਾਂ ਨੂੰ ਕਲਿਆਣ ਨਹੀਂ ਮਿਲਦੀ ਮੁਕਤੀ ਨਹੀਂ ਮਿਲਦੀ
ਤੇ ਸੁਜਾਨ ਸੰਗਰਾਮ ਬਾਚ
ਕਰਕੇ ਸਿਆਣੇ ਹਮੇਸ਼ਾ ਜੰਗ ਚਾਹੁੰਦੇ ਹੈ ਧਰਮ ਯੁੱਧ ਲੜਨਾ ਚਾਹੁੰਦੇ ਹਨ
ਸੁਣ ਕੇ ਵਜ਼ੀਰ ਆਨੰਦ ਪਾਏ
ਜਦੋਂ ਮੰਤਰੀ ਨੇ ਕਲਗੀਧਰ ਜੀ ਦੀਆਂ ਗੱਲਾਂ ਸੁਣੀਆਂ ਸੁਣ ਕੇ ਬੜਾ ਆਨੰਦਿਤ ਹੋਇਆ
ਕਰ ਬੰਦ ਬੰਦਨਾ ਕੀਨ ਪਾਏ
ਚਰਨਾਂ ਤੇ ਬੰਦਨਾ ਕੀਤੀ ਮੱਥਾ ਟੇਕਿਆ
ਕਰ ਅਧਿਕ ਸ਼ੀਘਰਤਾ ਗਇਓ ਤਾਏ
ਸ਼ੀਘਰਤਾਈ ਨਾਲ ਵਾਪਸ ਰਾਜੇ ਭੀਮ ਚੰਦ ਕੋਲ ਬਿਲਾਸਪੁਰ ਗਿਆ
ਨ੍ਰਿਪ ਭੀਮ ਚੰਦ ਕੋ ਸਭ ਸੁਣਾਏ
ਆ ਕੇ ਗੁਰੂ ਸਾਹਿਬ ਦਾ ਇੱਕ ਇੱਕ ਬਚਨ ਰਾਜੇ ਭੀਮ ਚੰਦ ਨੂੰ ਸੁਣਾਇਆ
ਗੁਰ ਕੇ ਉਹ ਵਾਕ ਰਣ ਜੀਤ ਤੋਏ
ਸਤਿਗੁਰੂ ਜੀ ਨੇ ਬਚਨ ਕੀਤਾ ਰਾਜਾ ਤੇਰੀ ਜੰਗ ਦੇ ਮੈਦਾਨ ਚ ਜਿੱਤ ਹੋਵੇਗੀ ਜੇ ਕਲਗੀਧਰ ਨੇ ਕਹਿ ਦਿੱਤਾ ਇਹਦਾ ਮਤਲਬ ਫਿਰ ਤੇਰੀ ਜਿੱਤ ਪੱਕੀ ਹੈ
ਨੈ ਮਿਟੋ ਸੁਜਸ ਸਭ ਮਾਏ ਹੋਏ
ਹੁਣ ਮਿਟਣਾ ਨਹੀਂ ਪਿੱਛੇ ਨਹੀਂ ਹਟਣਾ ਤੇਰਾ ਵੱਡਾ ਸੁਜਸ ਹੋਵੇਗਾ ਜੰਗ ਦੇ ਮੈਦਾਨ ਚ ਲੜ ਕੇ
ਉੱਠ ਕੇ ਪ੍ਰਭਾਤ ਅਸਵਾਰੇ ਆਪ
ਕੱਲ ਸਵੇਰੇ ਆਪ ਉੱਠ ਕੇ ਤੂੰ ਚੱਲਣਾ ਉਧਰ ਕਲਗੀਧਰ ਜੀ ਵੀ ਕੱਲ ਸਵੇਰੇ ਚੱਲਣਗੇ
ਪਹੁੰਚਾਏ ਪ੍ਰਭੂ ਗਨ ਸ਼ਤਰੂ ਖਾਪ
ਆਪ ਪ੍ਰਭੂ ਜੀ ਫੌਜ ਸਮੇਤ ਆਉਣਗੇ ਤੇਰੇ ਦੁਸ਼ਮਣਾਂ ਦਾ ਨਾਸ਼ ਕਰਨਗੇ
ਸੁਣ ਭੀਮ ਚੰਦ ਕੀ ਹਰਖ ਪੂਰ
ਕੇ ਭੀਮ ਚੰਦ ਬੜੀ ਖੁਸ਼ੀ ਮਨਾਈ
ਲੀਨੋ ਬਟੋਰ ਦਲ ਮੈਦ ਸੂਰ
ਬੜੇ ਵੱਡੇ ਸੂਰਮਿਆਂ ਦਾ ਦਲ ਇਕੱਠਾ ਕੀਤਾ ਭੀਮ ਚੰਦ ਨੇ
ਦੁੰਦਪ ਬਜਾਏ ਤਿਆਰੀ ਸੁਕੀ
ਨਗਾਰੇ ਤੇ ਚੋਭਾ ਮਰਵਾ ਕੇ ਜੰਗ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ
ਚੜ ਚੱਲਿਓ ਸਹਾਇਕ ਸੰਗ ਲੀ
ਚੜ ਚੱਲਿਆ ਤੇ ਨਾਲ ਸਹਾਇਕ ਲਏ ਨੇ ਆਪਣੇ
ਅਬ ਸੁਣੋ ਨਾਮ ਤਿਨ ਕੇ ਪਨੰਤ
ਸਹਾਇਕ ਰਾਜੇ ਦੇ ਨਾਲ ਚੱਲੇ ਨੇ ਉਹਨਾਂ ਦੇ ਨਾਂ ਦੱਸਦੇ ਆ ਸੁਣੋ ਭਾਈ
ਜੇ ਚੱਲੇ ਸਾਤ ਪਟ ਓ ਜਵੰਤ
ਬੜੇ ਬਲਵਾਨ ਸੂਰਮਿਆਂ ਸਮੇਤ ਜਾ ਰਹੇ ਨੇ ਨਾਲ
ਦੋਹਰਾ ਰਾਮ ਸਿੰਘ ਜਸਵਾਰੀਆ ਲੈ ਨਿਜ ਸੰਗ ਸਿਪਾਹੀ।
ਰਾਜਾ ਰਾਮ ਸਿੰਘ ਜਸਵਾਲੀਆ ਇਹਨੇ ਵੀ ਆਪਣੀ ਵੱਡੀ ਭਾਰੀ ਫੌਜ ਲਈ ਰਾਜੇ ਭੀਮ ਚੰਦ ਨਾਲ ਇਹ ਵੀ ਚੜ ਕੇ ਚੱਲਿਆ ਇਹਦੀ ਮਦਦ ਲਈ।
ਪ੍ਰਿਥੀ ਚੰਦ ਡਡਵਾਰੀਆ ਜੈ ਜਿਤ ਜੰਗ ਉਮਾਏ।
ਰਾਜਾ ਪ੍ਰਿਥੀ ਚੰਦ ਡਡਵਾਲੀਆ ਇਹ ਵੀ ਜੰਗ ਦੀ ਇੱਛਾ ਰੱਖ ਕੇ ਰਾਜੇ ਭੀਮ ਚੰਦ ਦੀ ਮਦਦ ਵਾਸਤੇ ਨਾਲ ਚੜਿਆ ਹੈ।
ਅਪਰ ਚੜਿਓ ਜਸ ਰੋਟੀਆ ਨਾਮ ਕਈ ਸੁਖਦੇਵ।
ਤੀਸਰਾ ਰਾਜਾ ਸੁਖਦੇਵ ਹੈ ਜਿਹਦੀ ਰਿਆਸਤ ਦਾ ਨਾਮ ਹੈ ਜਸਰੋਟੀਆ। ਜਸਰੋਟੀਆ ਰਿਆਸਤ ਦਾ ਰਾਜਾ ਸੁਖਦੇਵ ਵੀ ਨਾਲ ਚੱਲਿਆ ਹੈ।
ਭੀਮ ਚੰਦ ਕੇ ਹਿਤ ਕਰਨ ਚਲੇ ਜੰਗ ਲੱਖ ਭੇਵ।
ਰਾਜੇ ਭੀਮ ਚੰਦ ਦੀ ਮਦਦ ਵਾਸਤੇ ਜੰਗ ਦਾ ਭੇਤ ਲੱਖ ਕੇ ਲੜਨ ਵਾਸਤੇ ਜਾ ਰਹੇ ਨੇ। ਨਦੌਣ ਦਾ ਜੰਗ ਪ੍ਰਾਰੰਭ ਹੋ ਰਿਹਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਇਸ ਜੰਗ ਵਿੱਚ ਆਪ ਹਾਜ਼ਰ ਹੋਏ ਹਨ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।